दिवसी आगले सतगुरु बैठे लाई दीवान।
अगला दिन चढ़िया धन गुरु हरगोबिंद साहब जी महाराज जी दीवान सजा के बैठे हन। समूह गुरु किया साजिया नवाजिया संगता नु अज में इस वेले आप श्री गुरु ग्रंथ साहब जी दे दर्शन कर रहे हो। इसे तरह ही महाराज जी दा दीवान सजया होया। कुछ गुरसिख बैठे कीर्तन कथा सुन रहे ने। कुछ महाराज छेवे पातशाह जी दे दर्शन करके नमस्कार कर रहे हन।
पठियो हो तो खोजा अनवर सूबे काले खान।
काले खान जड़ा जलंधर उतरिया होया तकरीबन 1 लाख दे नेड़े फौज इन्होंने कठी कर ली सी इथे गुरु साहब नाल लड़न वास्ते। पर लड़न तो पहला काले खान ने खोजे अनवर खान नू महाराज जी कोल भेजिया सी जसूस बना के दूत बना के भी तू उथे जा के वेख के आ के गुरु जी कोल किन्नी क तैयारी है लड़न वास्ते फौज किन्नी क है किन्ने क शस्त्र अस्त्र ने। क्योंकि जेड़ा खोजा अनवर खान सी ये गुरु घर दा भेती सी पहला भी कई बेरी गुरु घर आया होया सी। इसे करके काले खान ने इहदी खोज कीती भी तू ही जा के आ। तो खोजा अनवर खान जिन्हू काले खान ने गुरु साहब जी कोल दूत बना के जसूस बना के भेजिया है।
चौपाई पूरब कई बार सो आवा
ए पहला भी गुरु घर कई बारी आ चुका है। महाराज जी दे नाल इने कई बेरी पहला भी मुलाकात कीती हुई है।
कै वजीर खान जबे पठावा
क्योंकि वजीर खान जड़ा गुरु घर दा सेवक सी श्रद्धालु सी पंजवे पातशाह दे वेले दा जदों किते कोई सरकारे दरबारे कामकार हुंदा कोई गुरु घर नाल बचन करना हुंदा ता वजीर खान इनू भेजदा सी खोजे अनवर खान। कई बारी ए वजीर खान नाल भी चल के आया सी गुरु घर दा पेती सी।
गुर के संग मिले हो बहु बारी
कई बार सतगुरां नाले दा मेल हो चुका सी। वजीर खान दे नाल रल के इन्हें पहला भी कई बार सतगुरु जी दे दर्शन कीते सन।
या ते पेजे जान चिनारी
इसे करके काले खान ने पहचान करके ओनू पता सी भी ए पेती है गुरु घर जांदा आउंदा रहिंदा किवें जाणा किवें मिलना गुरु जी नाल इहनू सारा कुछ पता। इसे करके काले खान ने एदी पहचान करके नू भेजिया है।
नगर जलंधर को ताजे आयो
खोजा अनवर खान जलंधर तो तुरिया क्योंकि काले खान जिन्नी फौज लेके आया सी वो जलंधर उतरी हुई सी। सूबा जलंधर कुतब खान वो इना दी मदद कर रहा सी नाल सहायता कर रहा सी। तो जलंधर तो खोजा अनवर खान तुर पिया करतारपुर साहब वल रवाना हो गया।
श्री करतारपुरा नियर आयो
जलंधर तो तुर के करतारपुर साहब दे नेड़े पहुंचया।
तै चिन मन में कपट बिचारा
जदों ए करतारपुर साहब दे लागे आया ते इत्थे आके ने अपने मन च कपट सोचया क्योंकि छलिया ही सी पहला ही कपटी सी। कपट धार के आया गुरु घर दा भेत लैण आया सी गुरु घर दी सूह लैण आया सी भी उत्थे किन्नी क फौज है किवें लड़ाई होवेगी। तो इन्हें एक होर कपट एक होर छल अपने मन दे विच सोचिया है।
अब मैं परखों कर निरतारा
सोचदा भी मैं हुण परख करा गुरु दी ते अपने हिरदे विच इस गल दा निर्णा करा परख करके।
श्री नानक अवतार के नाही
ए गुरु नानक साहब दा अवतार हैण के नहीं कि ए वाकई गुरु नानक साहब दा रूप ने। कहिंदे ने गुरु नानक साहब परमेश्वर दा ईश्वर दा अवतार ने ते ए की अवतारी पुरख ने वली पुरख ने एदी पहचान मैं अज करांगा परख करके वेखांगा।
करा मात कामल तर माई
देखा के धरती दे उत्ते वाकई ये करा माती पुरख ने केना बिच कोई अजमत कोई करा मात है के नहीं वो सारी परख मैं अज कर लेनी है।
प्रथम आव तो मसलत करने
पहला जदों मैं इना दे कोल आउंदा जांदा सी उदों कोई ना कोई सलाह करन आउंदा सी क्योंकि वजीर खान जदों भेजदा सी इनू कोई ना कोई मशवरे लई किसे ना किसे सलाह लई भेजदा सी। ਕਹਿੰਦਾ ਜਦੋਂ ਮੈਂ ਪਹਿਲਾਂ ਗੁਰੂ ਪਾਤਸ਼ਾਹ ਦੇ ਕੋਲ ਆਉਂਦਾ ਜਾਂਦਾ ਸੀ ਉਦੋਂ ਕੋਈ ਨਾ ਕੋਈ ਸਲਾਹ ਤੇ ਮਸਲਤ ਕਰਨ ਵਾਸਤੇ ਮੈਂ ਆਉਂਦਾ ਸੀ।
ਅਬ ਕੈ ਗੁਰੂ ਪ੍ਰਾਨ ਹਮ ਹਰਨੇ।
ਪਰ ਇਸ ਵਾਰ ਜਿਹੜਾ ਮੈਂ ਆਇਆ ਮੇਰੀ ਨੀਯਤ ਇਹ ਹੈ ਕਿ ਅਸੀਂ ਗੁਰੂ ਦੇ ਪ੍ਰਾਨ ਹਰਨੇ ਚਾਹੁੰਦੇ ਹਾਂ, ਇਹਨਾਂ ਨੂੰ ਮਾਰ ਕੇ ਮੁਕਾ ਦੇਣਾ ਚਾਹੁੰਦੇ ਹਾਂ ਜਾਂ ਗ੍ਰਿਫ਼ਤਾਰ ਕਰਨਾ ਚਾਹੁੰਦੇ ਹਾਂ। ਇਸ ਵਾਰੀ ਸਾਡੀ ਇਹ ਮਨਸਾ ਹੈ।
ਇਮ ਵਿਚਾਰ ਕਰ ਦੋਈ ਦਿਨਾਰ।
ਇਹਦਾ ਆਪਣੇ ਮਨ ਚ ਇਹਨੇ ਵਿਚਾਰ ਕੀਤੀ ਇਸ ਗੱਲ ਦੀ ਤੇ ਇਹਦੇ ਕੋਲ ਦੋ ਅਸ਼ਰਫੀਆਂ ਸੀ ਸੋਨੇ ਦੀਆਂ, ਦਿਨਾਰ ਕਹਿੰਦੇ ਨੇ ਅਸ਼ਰਫੀਆਂ ਨੂੰ, ਦੋ ਦਿਨਾਰ ਸਨ ਇਹਦੇ ਪਾਸ।
ਦੋਨੋ ਹੱਥਨ ਪਰ ਤਬ ਧਾਰ।
ਇਹਨੇ ਉਹ ਜਿਹੜੇ ਦੋ ਦਿਨਾਰ ਸੀ ਆਪਣੇ ਦੋਹਾਂ ਹੱਥਾਂ ਦੇ ਉੱਤੇ ਧਾਰਨ ਕਰ ਲਏ। ਤੂੰ ਦੋਵੇਂ ਉਹ ਆਪਣੇ ਹੱਥ ਵਿੱਚ ਪਕੜ ਕੇ ਇੱਕ ਬਾਹਰਲੇ ਪਾਸੇ ਪ੍ਰਗਟ ਕਰ ਲਿਆ ਤੇ ਇੱਕ ਹੱਥ ਦੇ ਵਿੱਚ ਹੀ ਥੱਲੇ ਲੁਕਾ ਲਿਆ। ਹਾਂਜੀ,
ਤਰੇ ਹੱਥ ਕਰ ਇੱਕ ਛਪਾਈ।
ਇੱਕ ਆਪਣੇ ਹੱਥ ਦੇ ਥੱਲੇ ਲੁਕਾ ਲਿਆ ਤੇ ਇੱਕ ਸਾਹਮਣੇ ਬਾਹਰ ਉਂਗਲਾਂ ਦੇ ਵਿੱਚ ਪ੍ਰਗਟ ਕਰ ਲਿਆ। ਇੱਕ ਨੂੰ ਏਦਾਂ ਥੱਲੜੀਆਂ ਉਂਗਲਾਂ ਦੇ ਵਿੱਚ ਲੁਕਾ ਲਿਆ, ਇੱਕ ਦਿਨਾਰ ਜਿਵੇਂ ਚੁਟਕੀ ਚ ਪਕੜੀ ਦਾ ਨਾ ਓਦਾਂ ਇਹਨੇ ਅੱਗੋਂ ਅੰਗੂਠੇ ਤੇ ਪਹਿਲੀ ਉਂਗਲੀ ਜਿਹੜੀ ਆ ਉਹਦੇ ਵਿਚਕਾਰ ਪਕੜ ਲਿਆ।
ਇੱਕ ਕਰੇ ਉੱਪਰ ਦੇ ਦਿਖਾਈ।
ਕੋਈ ਦਿਨਾਰ ਜਿਹੜਾ ਸੀ ਉਹ ਸਾਹਮਣੇ ਨਜ਼ਰ ਆ ਰਿਹਾ ਸੀ, ਇੱਕ ਇਹਦੀ ਮੁੱਠੀ ਦੇ ਵਿੱਚ ਥੱਲੇ ਲੁਕਿਆ ਹੋਇਆ ਸੀ।
ਜੇ ਅਜਮਤ ਲੈ ਦੋਨੋ ਜਾਨ।
ਇਹਨੇ ਆਪਣੇ ਮਨ ਚ ਸੋਚਿਆ ਵੀ ਜੇ ਗੁਰੂ ਕਰਾਮਾਤੀ ਹੈ ਤਾਂ ਉਹ ਪਹਿਚਾਣ ਲਏਗਾ ਵੀ ਮੇਰੇ ਹੱਥ ਵਿੱਚ ਦੋ ਦਿਨਾਰ ਨੇ, ਕਿਉਂਕਿ ਆਮ ਬੰਦੇ ਨੂੰ ਥੋੜੀ ਪਤਾ ਲੱਗਣਾ, ਵੇਖਣ ਵਾਲੇ ਨੂੰ ਤੇ ਇਹ ਦਿਸਣਾ ਵੀ ਇੱਕ ਦਿਨਾਰ ਹੈ ਇਹਦੇ ਹੱਥ ਚ, ਦੂਜਾ ਤਾਂ ਦਿਸਣਾ ਨਹੀਂ। ਪਰ ਜੇ ਗੁਰੂ ਕਰਾਮਾਤੀ ਹੈ, ਜੇ ਗੁਰੂ ਅਜਮਤੀ ਹੈ, ਦਿਲਾਂ ਦੀਆਂ ਬੁੱਝ ਲੈਂਦਾ ਤਾਂ ਫਿਰ ਉਹ ਜ਼ਰੂਰ ਇਹ ਪਹਿਚਾਣ ਲੈਣਗੇ ਕਿ ਦੂਸਰਾ ਦਿਨਾਰ ਵੀ ਮੇਰੇ ਹੱਥ ਵਿੱਚ ਹੈ।
ਆਪਣੀ ਪੇਟ ਧਰਾਈ ਬਖਾਨ।
ਉਹ ਕਹਿ ਦੇਣਗੇ ਵੀ ਤੇਰੇ ਹੱਥਾਂ ਵਿੱਚ ਦੋ ਦਿਨਾਰ ਨੇ, ਦੋਵੇਂ ਭੇਟਾ ਕਰ, ਦੋਵੇਂ ਹਾਜ਼ਰ ਕਰ।
ਸਭਾ ਵਿਖੇ ਜੈ ਬੈਠੇ ਸੁਨੇ।
ਤੇ ਇਹ ਮਨ ਦੇ ਵਿੱਚ ਇਹ ਸਾਰੀ ਬਿਰਤੀ ਠਾਣ ਕੇ ਨਾ ਗੁਰੂ ਸਾਹਿਬ ਨੂੰ ਪਰਖਣ ਦੀ, ਵੇਖਣ ਦੀ ਵੀ ਕਰਾਮਾਤੀ ਹੈਣ ਕੇ ਨਹੀਂ, ਮਨ ਚ ਏਦਾਂ ਦਾ ਕਪਟ ਤੇ ਫਰੇਬ ਕਰਕੇ, ਇਹ ਫਰੇਬ ਹੀ ਸੀ, ਕਪਟ ਹੀ ਸੀ, ਗੁਰੂ ਪੀਰਾਂ ਦੇ ਸਾਹਮਣੇ ਜਾ ਕੇ ਏਦਾਂ ਦੇ ਕਪਟ ਕਰਨੇ ਇਹ ਨਹੀਂ ਸੋਭਦੇ ਜਗਿਆਸੂਆਂ ਨੂੰ। ਪਰ ਇਹ ਤਾਂ ਹੈ ਹੀ ਮਲੇਛ ਸੀ, ਬਿਰਤੀ ਮਲੇਛ ਲੈ ਕੇ ਆਇਆ, ਤੋ ਕਪਟ ਇਹਨੇ ਆਪਣੇ ਮਨ ਚ ਧਾਰਿਆ ਹੋਇਆ ਤੇ ਸਤਿਗੁਰਾਂ ਦੇ ਸਾਹਮਣੇ ਕਿਸੇ ਕਪਟੀ ਦਾ ਕੋਈ ਕਪਟ ਨਹੀਂ ਚੱਲਦਾ। ਤੋ ਜਿੱਥੇ ਇਹਨੇ ਸੁਣਿਆ ਵੀ ਗੁਰੂ ਸਾਹਿਬ ਜੀ ਬੈਠੇ ਨੇ ਉੱਥੇ ਚੱਲ ਕੇ ਆ ਗਿਆ।
ਪਹੁੰਚੇ ਉਗੀ ਦੀ ਤਰਕਤ ਕਨੇ।
ਗੀਦੀ ਆਏ ਰੱਜ ਕੇ, ਕਾਇਰ ਬੁਜਦਲ ਹੈ ਤੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਤਰਕਾਂ ਕੁਤਰਕਾਂ ਕਰਦਾ ਗੁਰੂ ਪਾਤਸ਼ਾਹ ਤੇ। ਮਹਾਰਾਜ ਜੀ ਦੀ ਸਭਾ ਵਿਚ ਗੁਰਦੇਵ ਦੇ ਦਰਬਾਰ ਵਿਚ ਪਹੁੰਚ ਗਿਆ।
ਉਤਰ ਤੁਰੰਗ ਤਿਗੇ ਉਹ ਅਗਾਰੀ।
ਇਹ ਘੋੜੇ ਤੋਂ ਉਤਰਿਆ ਹੈ ਲਾਗੇ ਆ ਕੇ ਦਰਬਾਰ ਦੇ ਤੇ ਮਹਾਰਾਜ ਜੀ ਦੇ ਦਰਬਾਰ ਦੇ ਕੋਲ ਚਲਾ ਗਿਆ।
ਤਿਮ ਦਿਨਾਰ ਹੱਥ ਪਰ ਤਾਰੀ।
ਉਸੇ ਤਰ੍ਹਾਂ ਹੀ ਇੱਕ ਦਿਨਾਰ ਇਹਨੇ ਬਾਹਰਲੇ ਪਾਸੇ ਸਾਹਮਣੇ ਵਿਖਾਇਆ ਤੇ ਇੱਕ ਹੱਥਾਂ ਦੇ ਵਿਚ ਹੀ ਥੱਲੇ ਲੁਕਾਇਆ ਹੋਇਆ।
ਜਬ ਸਤਿਗੁਰ ਕੋ ਨਜ਼ਰ ਦਿਖਾਈ।
ਜਦੋਂ ਮਹਾਰਾਜ ਜੀ ਦੇ ਸਾਹਮਣੇ ਆਇਆ, ਇੱਕ ਦਿਨਾਰ ਇਹਨੇ ਮਹਾਰਾਜ ਜੀ ਨੂੰ ਏਦਾਂ ਵਿਖਾ ਕੇ ਅੱਗੇ ਰੱਖਣ ਲੱਗਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ।
ਕੀਨ ਬਿਲੋ ਕਨ ਪਨਿਓ ਸੁਨਾਈ।
ਮਹਾਰਾਜ ਜੀ ਨੇ ਵੇਖ ਲਿਆ, ਜਾਣੀ ਜਾਣ ਗੁਰਦੇਵ ਜਾਣਦੇ ਸਨ ਇਹ ਕਪਟੀ ਕਪਟ ਕਰ ਰਿਹਾ, ਸਾਨੂੰ ਪਰਖਣਾ ਚਾਹੁੰਦਾ। ਤਾਂ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਆਵੋ ਖਾਨ ਸੁਮਤ ਬਿਪਰੀਤੀ।
ਮਹਾਰਾਜ ਜੀ ਕਹਿੰਦੇ, ਆਓ ਖਾਨ ਸਾਹਿਬ, ਅੱਜ ਤੁਹਾਡੀ ਮਤ ਪਹਿਲਾਂ ਨਾਲੋਂ ਉਲਟ ਹੈ, ਕਿਉਂਕਿ ਅੱਗੇ ਵੀ ਆਉਂਦਾ ਜਾਂਦਾ ਸੀ, ਅੱਗੇ ਬੜੇ ਪ੍ਰੇਮ ਨਾਲ ਆਉਂਦਾ ਸੀ, ਵਜ਼ੀਰ ਖਾਨ ਭੇਜਦਾ ਸੀ, ਪਰ ਪਾਤਸ਼ਾਹ ਅੱਜ ਕਹਿ ਰਹੇ ਨੇ, ਕਹਿੰਦੇ ਅੱਜ ਤੇਰੀ ਮਤ ਵਿਪਰੀਤ ਹੈ ਖਾਨ ਸਾਹਿਬ, ਅੱਜ ਤੇਰੀ ਬੁੱਧੀ ਪਹਿਲਾਂ ਨਾਲੋਂ ਉਲਟ ਹੈ ਤੇ ਭ੍ਰਸ਼ਟੀ ਹੋਈ ਨਜ਼ਰ ਆਉਂਦੀ ਹੈ, ਅੱਜ ਤੇਰੀ ਬੁੱਧੀ ਭ੍ਰਸ਼ਟ ਹੋਈ ਸਾਨੂੰ ਨਜ਼ਰ ਆ ਰਹੀ ਹੈ।
ਕਰੀ ਪ੍ਰਥਮ ਤੇ ਅਪਰ ਅਨੀਤੀ।
ਪਹਿਲਾਂ ਤੋਂ ਜਿਵੇਂ ਤੂੰ ਪਹਿਲਾਂ ਆਉਂਦਾ ਸੀ ਓਦਾਂ ਨਹੀਂ, ਅੱਜ ਤੂੰ ਉਹਦੇ ਨਾਲੋਂ ਉਲਟ ਨੀਤੀ ਨਾਲ ਆਇਆ, ਭੈੜੀ ਤੇ ਮਾੜੀ ਮਨਸਾ ਧਾਰ ਕੇ ਆਇਆ ਹੈ।
ਕਹੇ ਸੋ ਅਬਲੋ ਪਹੁੰਚਿਓ ਆਏ ਨਾ।
ਤੇ ਹਾਲੇ ਤੱਕ ਮਨ ਦੇ ਵਿੱਚ ਸੋਚਦਾ ਵੀ ਆਇਆ ਨਹੀਂ ਹੈ, तू ए सोचदा ए कहन लगा अगो जदो महाराज जी ने कहा ना ए बचन कहंदा महाराज हजे हुण तां मैं आया तुहाडे कोल हले पहुंचया तां हां नहीं अजे आके मैं मथा तां तुहानू टेकया नहीं
कहा कुमत किए देओ बतावन
तुसी मेरी केड़ी भैड़ी मत वेख ली है भी पहला ही वेख ली हले तां मैं आया भी नहीं तुहाडे कोल पहुंचया भी नहीं ते तुसी मेरी खोटी मत महाराज वेख भी ली है एहो जी केड़ी कुमत केड़ी खोटी मत तुसी मेरी वेखी है
सुन गुर उचरे जब जुग फूटे
महाराज सच्चे पातशाह अगो बोले कहन लगे अनवर खान जदो दो चीजा हुंदिया ना जोड़ा हुंदा ना जोड़ा किसे दो बंदिया दी मित्रताई हुंदी जोड़ा हुंदा जदो टुट जांदा ना टुट इशारा कर रहे ने भी तेरे कोल दो जेड़े दिनार ने तू तोड़ के लियाया जोड़ा तोड़ के लियाया महाराज कहंदे जदो दो चीजा टुट जांदियां हुंदियां ना भी एक सामने विखा दो ते एक लुका लो ओदो फिर पता लग जांदा भी माड़ी बिरती प्रगट हो रही है हां जी
तिसको शत्रु तुरतई कूटे
जदों किसे दा जोड़ टुट जांदा ना कल्ला करके बंदा जदों कल्ला हो जांदा फिर ओदा दुश्मन ओनू कुटन वास्ते सक्षम हो जांदा मारन वास्ते सक्षम हो जांदा दो जने हुण ओनू हथ पाण वेले कई जने सोचदे आ भी दो जने पर जदो दो जनिया दा जोड़ा टुट जाए कला रह जाए ते कले नू सारे दुश्मन घेर लेंदे आ मारन वास्ते इस करके अनवर खान तू हुण आप ही कला कर लिया अपने आप नू गुरु घर नालों जोड़ तोड़ लिया जिवें तू पहला आउंदा सी अज ओदा नहीं आया जेडे दो दिनार तू रस्ते च वखरे वखरे कीते आ ना दरअसल ओह होणी ने कराए ने तेरे कोलों तेरा गुरु घर नालों तोड़ बिछोड़ा करा दिता तू हुण वखरा हो गया ते जेड़े वखरे हो जांदे आ उहनां नूं फिर दुश्मन मार लैंदे हन
घर लग जान न दही सुजान
फिर जेड़े सियाणे ने उहनूं घर तक नहीं पहुंचण दिंदे अगले राह दे विच ही मार के मुका दिंदे आ जदों जोड़ा टुट जाए ना कला रह जाए फिर दुश्मन उहनूं घर ते बूहे तक नहीं पहुंचण दिंदे रस्ते विच ही उहनूं मार मुका दिंदे हन
पहुंचे तुरत करे तिसहान
तुरत उहदे कोल पहुंच के उहदा नास कर दिंदे ने उहनूं मार दिंदे ने जिहड़ा कला हो जाए
या ते तुमको पयो सुकून
इस करके तेरे लई इह माड़ा शगन होया तू इह माड़ा शगन अपने लई कीता भी जोड़े नूं इक कर दिता तू आप ही कला कर दिता दो दिनारा नू एक दे विच विखा दिता ना ए माड़ा शगन तेनू कुदरत ने विखाया ए दस रही है कुदरत के तुहाडा माड़ा टाइम आ गया हुण तुसी मारे जाना तुसी मुक जाना ए कुदरत ने तुहानू रंग विखाया है
मुश्किल मां पहुंच बे पौन
अनवर खान हुण तेरे वर्गे बंदियां दा घर वापस पहुंचना औखा होना महाराज बचन च बचन समझा रहे है दूत है ना राजनीति दे नाल उहनू समझा रहे है खेड भी तुहाडा हुण घर वापस परतना जिउंदा औखा काम है हुण तुसी जाना नहीं वापस हाए दसो भी मिल गए लायो ना जीआं नू अखीरली फतेह बुलायो घरदिआं नू राम सत कह आयो ना क्योंकि हुण जाना नहीं जे तुसी वापस घरां नू परतना नहीं जे तेरे वर्गिआं हुण रह जाना इत्थे ही हां जी
श्री गुरु नानक को कर अगम
ए गुरु नानक साहब दा घर है अगम है हंकार नाल नहीं इत्थे पहुंच हुंदा निम्रता नाल आवे ते ओदी बांह फड़ के घुट के गल नाल ला लैंदा इह घर पर जे कोई हंकार नाल आवे ते हंकारे वास्ते तां दरवाजे नहीं खुलदे इत्थे ओदी पहुंच नहीं हुंदी ए गुरु नानक साहब दा घर अगम है
इया न चले शत्रु को छदम
इत्थे दुश्मना दे छल नहीं चलदे इत्थे दुश्मना दा वैर विरोध नहीं चलदा कपट ते फरेब नहीं चलदे
करा मात कामल बखियाती
ए गुरु नानक साहब दा घर है अनवर खान ए करा मातां विच प्रगट है अजमता विच प्रगट है
तिसको देन कैरो सख्याती
हां जी
तिसको देन कैरो सख्याती
जे तू कहना करामात वेखनी ਤੇ ਫਿਰ ਉਹ ਕਹਿਰ ਹੁੰਦਾ ਕਰਾਮਾਤ। ਜਿਹੜੇ ਲੋਕ ਗੁਰੂ ਘਰ ਵਿਚ ਆ ਕੇ ਕਰਾਮਾਤ ਵੇਖਣ ਦੀ ਬਿਰਤੀ ਰੱਖਦੇ ਉਹ ਕਹਿਰ ਮੰਗਦੇ ਹਨ।
ਜੇ ਗੀਦੀ ਚਿਤ ਚਾਹੇ ਕੋਏ,
ਜੇ ਕੋਈ ਗੀਦੀ, ਜੇ ਕੋਈ ਕੰਮ ਦਿਲ ਬੁਝ ਦਿਲ ਆਪਣੇ ਹਿਰਦੇ ਵਿਚ ਚਾਹੁੰਦਾ ਹੈ,
ਜਲ ਕਨ ਉਦਤ ਨ ਘਾਟੋ ਹੋਏ,
ਉਹਨੂੰ ਕਰਾਮਾਤ ਦਿਸ ਵੀ ਪੈਂਦੀ ਹੈ। ਕਿਉਂਕਿ ਇੱਥੇ ਜੇ ਮੰਨ ਲਓ ਸਮੁੰਦਰ ਦੇ ਵਿੱਚੋਂ ਕੋਈ ਮਾੜੀ ਮੋਟੀ ਬੂੰਦ ਨਿਕਲ ਵੀ ਜਾਏ ਤੇ ਸਮੁੰਦਰ ਚ ਘਾਟੇ ਨਹੀਂ ਪੈਂਦੇ ਬੂੰਦਾਂ ਨਿਕਲਣ ਨਾਲ। ਇੱਕ ਬੂੰਦ ਜੇ ਕੋਈ ਕੱਢ ਲੇ ਸਮੁੰਦਰ ਚੋਂ ਤੇ ਸਮੁੰਦਰਾਂ ਚ ਘਾਟਾ ਨਹੀਂ ਪੈਂਦਾ ਪਾਣੀ ਦਾ। ਜੇ ਕੋਈ ਗੀਦੀ ਤੇਰੇ ਵਰਗਾ ਕਰਾਮਾਤ ਵੇਖਣੀ ਵੀ ਚਾਹੇ, ਉਹਨੂੰ ਦਿਸ ਵੀ ਜਾਏ ਤੇ ਗੁਰੂ ਘਰ ਵਿਚ ਕੋਈ ਕਰਾਮਾਤ ਘੱਟ ਨਹੀਂ ਜਾਣੀ। ਇਹ ਸਮੁੰਦਰ ਹੈ, ਇਹ ਉਸੇ ਤਰ੍ਹਾਂ ਹੀ ਲਵਾ ਲਵ ਭਰਿਆ ਰਹਿਣਾ ਹੈ।
ਤੁਰਕ ਸੁਨਤ ਮਨ ਮੈਂ ਬਿਸਮਾਇਓ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਗੱਲਾਂ ਗੱਲਾਂ ਚ ਦੱਸ ਵੀ ਦਿੱਤਾ ਵੀ ਸਾਨੂੰ ਪਤਾ ਤੁਹਾਡੀ ਕਰਤੂਤ ਦਾ ਕਿ ਤੁਸੀਂ ਫੌਜਾਂ ਲੈ ਕੇ ਆਏ ਹੋ, ਇਸ਼ਾਰਾ ਕਰ ਦਿੱਤਾ ਪਾਤਸ਼ਾਹ ਨੇ ਆਪਣੇ ਬਚਨਾਂ ਨਾਲ ਵੀ ਜਾਣਾ ਨਹੀਂ ਤੁਸੀਂ ਵਾਪਸ ਘਰ ਜਿਉਂਦੇ। ਇਹ ਬੜਾ ਹੈਰਾਨ ਹੋਇਆ ਤੇ ਆਪਣੇ ਮਨ ਹੀ ਮਨ ਸੋਚੀ ਜਾਂਦਾ,
ਛਿਮਾ ਹੇਤ ਕਰ ਜੋਰੇ ਅਲਾਇਓ,
ਹੱਥ ਜੋੜ ਕੇ ਬੋਲਿਆ ਕਹਿਣ ਲੱਗਾ,
ਤਨ ਤਨ ਪੂਰਨ ਗੁਰ ਆਹੋ, ਸਭ ਕੱਟ ਕੱਟ ਕੀ ਜਾਨ ਤੇ ਆਹੋ।
ਕਹਿਣ ਲੱਗਾ ਗੁਰਦੇਵ ਜੀ ਤੁਸੀਂ ਧਨ ਹੋ, ਧਨ ਹੋ, ਧਨ ਹੋ ਮਹਾਰਾਜ, ਧਨ ਹੋ, ਛਿਮਾ ਕਰ ਦਿਓ। ਤੁਸੀਂ ਘੱਟ ਘੱਟ ਦੀ ਜਾਣਨ ਵਾਲੇ ਹੋ, ਮੈਂ ਤੁਹਾਡੇ ਨਾਲ ਛਲ ਕੀਤਾ ਸੀ ਇੱਕ ਦਿਨਾਰ ਲੁਕਾ ਕੇ, ਤੁਸੀਂ ਉਹ ਪ੍ਰਗਟ ਕਰਕੇ ਦੱਸ ਦਿੱਤਾ ਤੇ ਮੇਰੇ ਕੋਲੋਂ ਇਹ ਭੁੱਲ ਹੋ ਗਈ ਹੈ, ਆਪ ਦੀ ਕਿਰਪਾ ਕਰਕੇ ਮੈਨੂੰ ਛਿਮਾ ਕਰ ਦਿਓ।
ਹੋਈ ਸੋ ਬੀਤੀ ਛਿਮੋ ਅਪਰਾਧੋ,
ਜੋ ਹੋ ਗਈ ਮਹਾਰਾਜ ਉਹ ਬੀਤ ਗਈ, ਹੁਣ ਉਹ ਛਿਮਾ ਕਰ ਦਿਓ। ਜੇ ਮੇਰੇ ਕੋਲੇ ਅਪਰਾਧ ਹੋਇਆ ਕਿ ਮੈਂ ਤੁਹਾਨੂੰ ਪਰਖਣ ਵਾਸਤੇ ਛਲ ਕੀਤਾ ਤੇ ਮਹਾਰਾਜ ਮੇਰਾ ਇਹ ਛਲ ਬਖਸ਼ ਦਿਓ।
ਸਰਲ ਸੁਭਾਉ ਸਦਾ ਸਮ ਸਾਧੂ,
ਮਹਾਰਾਜ ਆਪ ਜੀ ਦਾ ਸੁਭਾਉ ਤਾਂ ਸਰਲ ਹੈ, ਤੁਸੀਂ ਸਦਾ ਸਾਧੂਆਂ ਵਾਲਾ ਨਿਰਮਲ ਸੁਭਾਅ ਰੱਖਦੇ ਹੋ।
ਤਬ ਸਤਿਗੁਰ ਕੈ ਅਗਰ ਹਟਾਇਓ,
ਮਹਾਰਾਜ ਜੀ ਨੇ ਹੁਕਮ ਕੀਤਾ, ਇਸ਼ਾਰਾ ਕੀਤਾ ਵੀ ਪਾਸੇ ਹੋ ਕੇ ਬਹਿ ਜਾ। ਬਹੁਤਾ ਮਹਾਰਾਜ ਨੇ ਬਚਨ ਨਹੀਂ ਕੀਤਾ ਇਹਦੇ ਨਾਲ, ਹੱਥ ਨਾਲ ਹੀ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ। ਸਾਹਮਣੇ ਬੈਠਾ ਸੀ ਨਾ ਮਹਾਰਾਜ ਜੀ ਦੇ, ਸੰਗਤ ਹੋਰ ਵੀ ਆਉਂਦੀ ਸੀ ਦਰਸ਼ਨਾਂ ਨੂੰ, ਮਹਾਰਾਜ ਨੇ ਹੱਥ ਨਾਲ ਇਸ਼ਾਰਾ ਕੀਤਾ ਵੀ ਆ ਪਾਸੇ ਜੇ ਹੋ ਕੇ ਖੁੰਜੇ ਚ ਬਹਿ ਜਾ।
ਇੱਕ ਦਿਸ਼ ਮੈਂ ਕਹਿ ਤਾਈ ਬਿਠਾਇਓ,
ਸੇਵਾਦਾਰਾਂ ਨੇ ਮਹਾਰਾਜ ਜੀ ਦਾ ਇਸ਼ਾਰਾ ਵੇਖਿਆ, ਉਹਨਾਂ ਨੇ ਅਨਵਰ ਖਾਨ ਨੂੰ ਉਠਾਇਆ ਮਹਾਰਾਜ ਜੀ ਦੇ ਕੋਲੋਂ, ਉਹ ਸੈਡ ਜੀ ਦੇ ਉੱਤੇ ਇੱਕ ਦਰਬਾਰ ਦੇ ਵਿੱਚ ਖੁੰਜੇ ਚ ਪਾਸੇ ਜੀ ਉਹਨੂੰ ਬਿਠਾ ਦਿੱਤਾ।
ਸੰਗਤ ਕੁਛ ਤਬੇ ਚੱਲ ਆਈ,
ਇਹਨੇ ਨੂੰ ਮਹਾਰਾਜ ਜੀ ਦੀਆਂ ਸੰਗਤਾਂ ਗੁਰਦੇਵ ਦੇ ਦਰਸ਼ਨ ਕਰਨ ਵਾਲੀਆਂ ਉਹ ਆ ਗਈਆਂ।
ਦਰਸ਼ਨ ਕਰਨ ਪੇਟ ਬਹੁ ਲਿਆਈ,
ਉਹ ਸੰਗਤ ਦੂਰੋਂ ਆਈ ਸੀ, ਪਿਟਾਵਾਂ ਲੈ ਕੇ ਆਏ, ਬੇਅੰਤ ਪਿਟਾਵਾਂ ਲੈ ਕੇ ਹਾਜ਼ਰ ਹੋਏ।
ਕਰ ਕਰ ਬੰਧਨ ਅਗਰ ਚੜਾਵੇ,
ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕਰ ਕਰਕੇ ਉਹ ਪਿਟਾਵਾਂ ਗੁਰੂ ਚਰਨਾਂ ਵਿਚ ਭੇਟਾ ਕਰਦੇ ਹਨ।
ਜੋਰਤ ਹੱਥ ਕਾਮ ਨਾ ਪਾਵੇ,
ਹੱਥ ਜੋੜ ਕੇ ਜੋ ਜੋ ਕਾਮਨਾ ਰੱਖ ਕੇ ਆਉਂਦੇ ਨੇ ਮਹਾਰਾਜ ਜੀ ਦੇ ਚਰਨਾਂ ਚੋ ਕਾਮਨਾਵਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਹਨ।
ਸ਼ਸਤਰ ਬਸਤਰ ਪੂਖਨ ਨਗ ਜਰੇ,
ਬੜੇ ਬੜੇ ਕੀਮਤੀ ਸ਼ਸਤਰ ਬਸਤਰ, ਜਿਨ੍ਹਾਂ ਸ਼ਸਤਰਾਂ ਚ ਬੜੇ ਬੜੇ ਕੀਮਤੀ ਨਗ ਜੜੇ ਹੋਏ ਉਹ ਸ਼ਸਤਰ ਮਹਾਰਾਜ ਜੀ ਦੇ ਚਰਨਾਂ ਚ ਗੁਰਸਿੱਖ ਭੇਟਾ ਕਰਦੇ ਹਨ।
ਅਨਕ ਤੁਰੰਗਮ ਕੀਨਸ ਖਰੇ,
ਕਈ ਤਰ੍ਹਾਂ ਦੇ ਸੋਹਣੇ ਘੋੜੇ, ਬੜੇ ਬੜੇ ਕੀਮਤੀ ਘੋੜੇ ਉਹ ਲਿਆ ਕੇ ਮਹਾਰਾਜ ਜੀ ਕੋਲ ਸਿੱਖ ਹਾਜ਼ਰ ਕਰ ਰਹੇ ਹਨ।
ਜਬੇ ਅਕੋਰਨ ਲਗੇ ਅੰਬਾਰੂ,
ਸਤਿਗੁਰਾਂ ਦੇ ਸਨਮੁਖ ਪਿਟਾਵਾਂ ਦਾ ਢੇਰ ਲੱਗ ਗਿਆ। ਅੰਬਾਰ ਕਹਿੰਦੇ ਨੇ ਢੇਰ ਨੂੰ, ਢੇਰ ਲੱਗ ਗਿਆ ਕੱਪੜਿਆਂ ਦੇ, ਗਹਿਣਿਆਂ ਦੇ, ਮਾਇਆ ਦੇ ਗੱਫੇ ਬੇਅੰਤ ਸੰਗਤ ਨੇ ਲਿਆ ਕੇ ਭੇਟਾ ਕੀਤੇ।
ਔਰ ਬਿਸਮਾਨੇ ਤੁਰ ਕੇ ਉਦਾਰੂ,
ਇਹ ਤੁਰਕੜਾ ਬੈਠਾ ਸਾਈਡ ਤੇ ਬੜਾ ਹੈਰਾਨ ਹੋ ਰਿਹਾ ਵੇਖ ਵੇਖ ਕੇ ਵੀ ਇੰਨੀ ਮਾਇਆ ਆਉਂਦੀ ਮਹਾਰਾਜ ਜੀ ਕੋਲ, ਇੰਨੀਆਂ ਭਿਟਾਵਾਂ ਆਉਂਦੀਆਂ, ਇਹਦੀਆਂ ਅੱਖਾਂ ਫੁੱਲੀਆਂ ਦੀਆਂ ਫੁੱਲੀਆਂ ਰਹਿ ਗਈਆਂ। ਗੁਰੂ ਸਾਹਿਬ ਜੀ ਦਾ ਪ੍ਰਤਾਪ ਵੇਖ ਕੇ ਹੰਕਾਰਿਆਂ ਨੂੰ ਇਹੀ ਤਾਂ ਰੜਕ ਸੀ ਇਹਨਾਂ ਨੂੰ ਸਤਿਗੁਰਾਂ ਦੇ ਘਰ ਦੀ ਮਹਿਮਾ ਵੇਖ ਕੇ ਬਰਦਾਸ਼ਤ ਨਹੀਂ ਸੀ ਹੁੰਦੀ ਇਹਨਾਂ ਮਲੇਛਾਂ ਨੂੰ ਜਰਵਾਣਿਆਂ ਨੂੰ। ਨਹੀਂ ਤਾਂ ਪਾਤਸ਼ਾਹ ਕਿਹੜਾ ਇਹਨਾਂ ਦੇ ਘਰ ਜਾ ਕੇ ਇਹਨਾਂ ਨਾਲ ਲੜਨ ਪਹੁੰਚੇ ਆ, ਆਪ ਹੀ ਲੈ ਲੈ ਆਉਂਦੇ ਫੌਜਾਂ ਮਹਾਰਾਜ ਜੀ ਤੇ ਚੜ ਕੇ ਲੜਨ ਵਾਸਤੇ। ਤੋ ਗਰੀਬ ਨਵਾਜ ਪਾਤਸ਼ਾਹ ਦੇ ਸਾਹਮਣੇ ਜਦੋਂ ਪਿਟਾਵਾਂ ਵੇਖੀਆਂ, ਵੇਖ ਵੇਖ ਕੇ ਜਿਹੜਾ ਇਹ ਖੋਜਾ ਅਨਵਰ ਖਾਨ ਹੈ ਇਹ ਬੜਾ ਹੈਰਾਨ ਹੋ ਰਿਹਾ।
ਸ਼ਾਹ ਮੁਲਕ ਮਾਲਿਕ ਜੋ ਆਏ,
ਮਨ ਹੀ ਮਨ ਸੋਚਦਾ ਅਨਵਰ ਖਾਨ, ਕਹਿੰਦਾ ਜਿਹੜਾ ਸਾਰੇ ਮੁਲਕ ਦਾ ਸ਼ਾਹ ਹੈ, ਬਾਦਸ਼ਾਹ ਸ਼ਾਹ ਜਹਾਨ,
ਇਹ ਤੋ ਤਨ ਨਿਤ ਪ੍ਰਤ ਨੈ ਲਏ,
ਇੰਨੇ ਪੈਸੇ ਇੰਨੇ ਰੁਪਈਏ ਇੰਨੀਆਂ ਪਿਟਾਵਾਂ ਤਾਂ ਉਹਨੂੰ ਨੀ ਰੋਜ਼ ਆਉਂਦੀਆਂ, ਇੰਨੀਆਂ ਵਸਤੂਆਂ ਇੰਨੇ ਨੇ ਕੀਮਤੀ ਪਦਾਰਥ ਉਹ ਤਾਂ ਬਾਦਸ਼ਾਹ ਕੋਲ ਨੀ ਆਉਂਦੇ ਜਿੰਨੀਆਂ ਇਹਨਾਂ ਕੋਲ ਆ ਰਹੀਆਂ ਨੇ। ਹਾਂਜੀ,
ਜਬਰੀ ਕਰੇ ਪ੍ਰਜਾ ਤੇ ਲੇਤ,
ਬਾਦਸ਼ਾਹ ਵੀ ਜੇ ਕਿਸੇ ਕੋਲੋਂ ਲੈਂਦਾ ਤੇ ਜਬਰੀ ਕਰਕੇ ਲੈਂਦਾ ਧੱਕੇ ਨਾਲ, ਆਪਣੇ ਆਪ ਤਾਂ ਕੋਈ ਨੀ ਹਾਜ਼ਰ ਕਰਦਾ। ਬਾਦਸ਼ਾਹ ਤਾਂ ਧੱਕੇ ਨਾਲ ਲੋਕਾਂ ਦੀਆਂ ਸੰਘੀਆਂ ਚ ਨੋਹ ਦੇ ਕੇ ਲੈਂਦਾ ਵੀ ਲਿਆਓ ਇਹ ਚੀਜ਼ਾਂ, ਲਿਆਓ ਇਹ ਵਸਤੂਆਂ, ਲਿਆਓ ਘੋੜੇ, ਲਿਆਓ ਹਾਥੀ, ਆਪਣੇ ਆਪ ਤਾਂ ਨੀ ਆਉਂਦਾ ਕੋਈ ਉਹਨੂੰ ਦੇਣ, ਉਹ ਤਾਂ ਆਪ ਲੋਕਾਂ ਕੋਲੋਂ ਜਬਰੀ ਕਰਕੇ ਜ਼ੁਲਮ ਕਰਕੇ ਲੈਂਦਾ ਰੋਜ਼।
ਦੁਖੀ ਹੋਏ ਜੇਤਕ ਨਰ ਦੇਤ,
ਜਿਹੜੇ ਲੋਕ ਆ ਕੇ ਉਹਨੂੰ ਦਿੰਦੇ ਵੀ ਨੇ ਇੱਦਾਂ ਦੀਆਂ ਚੀਜ਼ਾਂ, ਵਿਚਾਰੇ ਦਿਲੋਂ ਦੁਖੀ ਹੋ ਕੇ ਦਿੰਦੇ, ਨਾਲੇ ਹੱਥਾਂ ਨਾਲ ਵਸਤੂਆਂ ਦਿੰਦੇ ਤੇ ਮਨ ਕਰਕੇ ਕਹਿੰਦੇ ਖਬਰੇ ਕਦੋਂ ਮਰੇਗਾ ਇਹਦੇ ਤੋਂ, ਕਦੋਂ ਖਹਿੜਾ ਛੁੱਟੇਗਾ, ਵੀ ਸਾਨੂੰ ਆ ਕੇ ਉਹਨੂੰ ਪਿਟਾਵਾਂ ਦੇਣੀਆਂ ਪੈਂਦੀਆਂ। ਲੋਕ ਦੁਖੀ ਹੋ ਕੇ ਆਪਣੇ ਹਿਰਦੇ ਦੀ ਰੱਤ ਚੋ ਚੋ ਕੇ ਦਿੰਦੇ ਨੇ ਬਾਦਸ਼ਾਹ ਨੂੰ।
ਧਨੀ ਕੇ ਰੰਕ ਇਆਂ ਤਨ ਲਿਆਵੇ,
ਔਰ ਇੱਥੇ ਤਾਂ ਆਪਣੇ ਆਪ ਹੀ ਆ ਰਹੇ ਨੇ ਗੁਰੂ ਸਾਹਿਬ, ਕਿਸੇ ਨੂੰ ਕਹਿੰਦੇ ਨੀ ਜਾ ਕੇ, ਵੱਡੇ ਵੱਡੇ ਧਨੀ ਵੀ ਆ ਕੇ ਆਪੇ ਹਾਜ਼ਰ ਕਰਦੇ ਖੁਸ਼ੀ ਨਾਲ, ਤੇ ਜੇ ਕੋਈ ਗਰੀਬੜਾ ਆਉਂਦਾ ਉਹ ਵੀ ਬੜੀ ਖੁਸ਼ੀ ਨਾਲ ਭੇਟਾ ਕਰਕੇ ਬੇਨਤੀ ਕਰਦਾ, ਮਹਾਰਾਜ ਮੇਰਾ ਲੋਕ ਪਰਲੋਕ ਸਵਾਰ ਦਿਓ। ਇੱਥੇ ਤਾਂ ਆਪ ਆ ਕੇ ਹਾਜ਼ਰ ਕਰਦੇ, ਬਾਦਸ਼ਾਹ ਤਾਂ ਲੋਕਾਂ ਦੀਆਂ ਸੰਘੀਆਂ ਘੁੱਟ ਘੁੱਟ ਕੇ ਲੈਂਦਾ, ਫਿਰ ਵੀ ਨਹੀਂ ਆਉਂਦਾ ਇੰਨਾ ਕੁਝ ਉਹਦੇ ਕੋਲ, ਪਰ ਇੱਥੇ ਤਾਂ ਆਪ ਆ ਕੇ ਗੁਰੂ ਸਾਹਿਬ ਦੇ ਸੇਵਕ ਵੱਡੇ ਵੱਡੇ ਧਨੀ ਵੀ ਨੇ ਗਰੀਬ ਵੀ ਨੇ, ਸਾਰੇ ਆ ਕੇ ਜਥਾ ਸ਼ਕਤ ਜਿੰਨਾ ਕਿਸੇ ਕੋਲੋਂ ਸਣਦਾ ਸਰਦਾ ਬਣਦਾ ਉਹ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਹਾਜ਼ਰ ਕਰ ਰਹੇ ਨੇ।
ਪਰ ਅਨੰਦਤ ਸੀਸ ਨਿਵਾਵੇ,
ਬੜੇ ਆਨੰਦ ਨਾਲ ਪਿਟਾਵਾਂ ਅਰਪ ਕੇ ਸੀਸ ਝੁਕਾਉਂਦੇ ਆ, ਅਦਬ ਨਾਲ ਮੱਥਾ ਟੇਕਦੇ ਹਨ।
ਪਰ ਜੋਰਤ ਪੁਨ ਬਿਨੈ ਬਖਾਨੇ,
ਔਰ ਹੱਥ ਜੋੜ ਕੇ ਫਿਰ ਬੇਨਤੀਆਂ ਕਰਦੇ ਹਨ।
ਯਾ ਖੁਦਾਏ ਤਨ ਆਏ ਮਾਨੇ,
ਤੇ ਫਿਰ ਬੇਨਤੀਆਂ ਕਰਦਿਆਂ ਕਹਿੰਦੇ ਯਾ ਖੁਦਾ ਕਿਰਪਾ ਕਰਿਓ ਅਸੀਂ ਹੋਰ ਵੱਧ ਦਸਵੰਧ ਲੈ ਕੇ ਅਗਲੀ ਵਾਰੀ ਹਾਜ਼ਰ ਹੋਈਏ, ਜਿੰਨਾ ਹੁਣ ਲਿਆਏ ਆ ਇਹਦੇ ਨਾਲੋਂ ਮਹਾਰਾਜ ਹੋਰ ਦੁੱਗਣਾ ਲੈ ਕੇ ਹਾਜ਼ਰ ਹੋਈਏ, ਕਿਰਪਾ ਕਰੋ। ਗੁਰਸਿੱਖ ਇਹ ਅਰਦਾਸ ਕਰਦੇ ਨੇ ਆ ਕੇ।
ਇਤਿਆਦਿਕ ਬੋਰੇ ਦੇ ਵਿਚਾਰ,
ਏਦਾਂ ਦੇ ਵਿਚਾਰ ਖੋਜਾ ਅਨਵਰ ਖਾਨ ਆਪਣੇ ਮਨ ਚ ਕਰ ਰਿਹਾ, ਨਾਲੇ ਵੇਖ ਰਿਹਾ, ਹੈਰਾਨ ਹੋ ਰਿਹਾ, ਹੱਕਾ ਬੱਕਾ ਹੋ ਰਿਹਾ ਵੀ ਕਿਵੇਂ ਲਿਆ ਕੇ ਸਿੱਖ ਆਪਣੇ ਆਪ ਮਹਾਰਾਜ ਜੀ ਦੇ ਚਰਨਾਂ ਚ ਪਿਟਾਵਾਂ ਅਰਪਣ ਕਰਦੇ ਹਨ।
ਤਬ ਲੋ ਏਕ ਸਿੱਖ ਸੁਨਿਆਰਾ,
ਇਹ ਬੈਠਾ ਸੋਚ ਹੀ ਰਿਹਾ ਸੀ ਕਿ ਇਹਨੇ ਨੂੰ ਗੁਰੂ ਘਰ ਦਾ ਇੱਕ ਸਿੱਖ ਜਿਹੜਾ ਸੁਨਿਆਰਾ ਸੀ, ਸੋਨੇ ਦਾ ਕੰਮ ਕਰਦਾ ਸੀ, ਸੋਨੇ ਦੇ ਗਹਿਣੇ ਬਣਾਉਂਦਾ ਸੀ, ਵਸਤੂਆਂ ਤਿਆਰ ਕਰਦਾ ਸੀ, ਇੱਕ ਸੁਨਿਆਰਾ ਸਿੱਖ ਆਇਆ।
ਅਚਰਜ ਚੋਪਰ ਧਰਿਓ ਅਗਾਰੀ,
ਉਹਨੇ ਇੱਕ ਬੜਾ ਕੀਮਤੀ ਤੇ ਅਚਰਜ ਚੌਪੜ, ਜਿਵੇਂ ਅੱਜ ਕੱਲ ਸ਼ਤਰੰਜ ਹੁੰਦਾ ਨਾ ਖੇਡ, ਇਹਦੇ ਵਰਗੀ ਖੇਡ ਹੁੰਦੀ, ਸ਼ਤਰੰਜ ਚ ਸਿੱਧਾ ਨਰਦਾ ਹੱਥਾਂ ਨਾਲ ਚਲਾਉਂਦੇ, ਉਹਦੇ ਵਿਚ ਡੱਲ ਸੁੱਟਣਾ ਪੈਂਦਾ ਜਿਹੜਾ ਚੌਪੜ ਹੁੰਦਾ, ਇਹ ਪੁਰਾਣੀ ਖੇਡ ਸੀ ਚੌਪੜ ਦੀ। ਤੋ ਇੱਕ ਚੌਪੜ ਕੱਪੜੇ ਦਾ ਉਹ ਬਣਿਆ ਹੁੰਦਾ ਸੀ, ਬੜਾ ਅਚਰਜ ਬੜਾ ਕੀਮਤੀ ਉਹ ਸੁਨਿਆਰੇ ਨੇ ਆਪ ਬਣਾਇਆ ਸੀ ਰੀਝ ਨਾਲ, ਉਹ ਲਿਆ ਕੇ ਭੇਟਾ ਕੀਤਾ।
ਬਸਤਰ ਬਚਿੱਤਰ ਰਚਿਓ ਚਿਤਕਾਰੀ,
ਜਿਹੜਾ ਕੱਪੜਾ ਸੀ ਉਹ ਬੜਾ ਅਚਰਜ ਬੜਾ ਅਨੋਖਾ ਜਿਹਾ ਕੱਪੜਾ ਸੀ, ਤੇ ਉਹਦੇ ਤੇ ਜਿਹੜੇ ਕਢਾਈ ਕੱਢੀ ਹੋਈ ਉਹਨੇ ਸੋਨੇ ਦੇ ਧਾਗੇ ਦੀ ਕਢਾਈ ਕੱਢੀ ਹੋਈ, ਜਿਹੜੇ ਉੱਤੇ ਬਣਾਏ ਹੋਏ ਖਾਨੇ ਬਣਾਏ ਹੋਏ ਸੀ ਉਹਨੇ ਸੁਨਹਿਰੀ ਸੋਨੇ ਦੇ ਧਾਗੇ ਨਾਲ ਬਣਾਏ ਹੋਏ, ਬੜਾ ਕੀਮਤੀ ਸੀ ਚੌਪੜ।
ਡਲ ਕੰਚਨ ਕੇ ਨਗ ਵਿਚ ਜਰੇ,
ਜਿਹੜੇ ਉਹਦੇ ਡਲ ਸੀ ਨਰਦਾਂ ਸੀ ਉਹ ਵੀ ਸੋਨੇ ਦੀਆਂ ਬਣਾਈਆਂ ਹੋਈਆਂ ਨੇ। ਔਰ ਕੱਲੇ ਸੋਨੇ ਦੇ ਨਹੀਂ ਸੀ ਬਣਾਏ, ਉਹਨਾਂ ਵਿੱਚ ਨਗ ਜੜੇ ਹੋਏ ਅੱਗੇ ਕੀਮਤੀ ਬੜੇ ਬੜੇ ਵਧੀਆ। ਹਾਂਜੀ
ਅਨੇਕ ਰੰਗ ਕੇ ਦੀਪਤ ਖਰੇ,
ਕਈ ਰੰਗਾਂ ਦੇ ਨਗ ਚਮਕਦੇ, ਕਿਤੇ ਲਾਲ ਕਿਤੇ ਚਿੱਟੇ ਕਿਤੇ ਹਰੇ ਕਿਤੇ ਨੀਲੇ, ਉਹ ਨਗ ਜਿਹੜੇ ਨੇ ਉਹ ਵੱਖਰੇ ਵੱਖਰੇ ਰੰਗ ਦੇ ਚਮਕਦੇ ਨੇ।
ਚਾਮੀ ਕਰ ਕੀ ਨਰਦ ਬਿਸਾਲਾ,
ਜਿੰਨੀਆਂ ਨਰਦਾਂ ਸੀ ਉਹ ਵੀ ਸਾਰੀਆਂ ਸੋਨੇ ਦੀਆਂ ਬਣੀਆਂ ਹੋਈਆਂ ਸਨ।
ਚੂਨੀ ਜਰੀ ਜਿਨੋ ਮੈਂ ਜਾਲਾ,
ਕਹਿੰਦੇ ਜਿਹੜੀ ਉੱਤੇ ਚੁੰਨੀ ਲਾਈ ਹੋਈ ਆ ਉਹ ਵੀ ਜਰੀਦਾਰ ਹੈ, ਉਹਦਾ ਜਾਲ ਹੈ।
ਬਹੁਤ ਮੋਲ ਕੋ ਬਣਿਓ ਅਜਾਇਬ,
ਯਾਨੀ ਕਿ ਹਜ਼ਾਰਾਂ ਰੁਪਈਆ ਉਹਨਾਂ ਵੇਲਿਆਂ ਚ ਖਰਚ ਕੇ ਉਹ ਸੁਨਿਆਰੇ ਸਿੱਖ ਨੇ ਚੌਪੜ ਬਣਾ ਕੇ ਮਹਾਰਾਜ ਜੀ ਲਿਆਂਦਾ। ਉਹਨਾਂ ਵੇਲਿਆਂ ਚ ਹਜ਼ਾਰਾਂ ਰੁਪਈਆ ਖਰਚ ਕੇ ਮਹਾਰਾਜ ਜੀ ਵਾਸਤੇ, ਉਹਨੂੰ ਪਤਾ ਸੀ ਵੀ ਗੁਰਦੇਵ ਪੈਂਦੇ ਖਾਂ ਨਾਲ ਮਹਾਰਾਜ ਚੌਪੜ ਖੇਡਦੇ ਹੁੰਦੇ ਸੀ। ਉਹ ਕਿਤੇ ਪਹਿਲਾਂ ਆਇਆ ਤੇ ਮਨ ਚ ਉਹਦੇ ਸੰਕਲਪ ਆਇਆ ਵੀ ਗੁਰੂ ਸਾਹਿਬ ਨੂੰ ਇੱਕ ਵਧੀਆ ਸੋਨੇ ਦਾ ਨਰਦਾਂ ਦਾ ਤੇ ਚੌਪੜ ਬਣਾ ਕੇ ਹਾਜ਼ਰ ਕਰਾਂ। ਅੱਜ ਉਹ ਲਿਆਇਆ ਬਣਾ ਕੇ ਬੜੀ ਰੀਝ ਨਾਲ।
ਅਰਪੇਵਾਨ ਅਗਰ ਗੁਰ ਸਾਹਿਬ,
ਪਾਤਸ਼ਾਹ ਦੇ ਸਨਮੁਖ ਉਹ ਚੌਪੜ ਉਹਨੇ ਭੇਟ ਕੀਤਾ।
ਸੋ ਦੇਖਤ ਇਕੱਠੋ ਕਰਵਾਇਓ,
ਮਹਾਰਾਜ ਜੀ ਨੇ ਪਹਿਲਾਂ ਉਹਨੂੰ ਖੋਲ ਕੇ ਵੇਖਿਆ ਫਿਰ ਉਹਨੂੰ ਇਕੱਠਾ ਕਰਵਾ ਲਿਆ।
ਲੈ ਪ੍ਰਭੂ ਜਾਨੋ ਤਰੇ ਟਿਕਾਇਓ,
ਲੈ ਕੇ ਤੇ ਮਹਾਰਾਜ ਜੀ ਨੇ ਆਪਣੇ ਗੋਡੇ ਦੇ ਥੱਲੇ ਨਾ ਜਿੱਥੇ ਆਸਣ ਸੀ ਪਾਤਸ਼ਾਹ ਗੱਦੀ ਤੇ ਬੈਠੇ, ਆਪਣੇ ਗੋਡੇ ਦੇ ਥੱਲੇ ਉਹਨੂੰ ਰੱਖ ਲਿਆ।
ਜਬ ਸਭ ਸੰਗਤ ਦਰਸ਼ਨ ਕੀਨ,
ਜਦੋਂ ਸਾਰੀ ਸੰਗਤ ਮਹਾਰਾਜ ਜੀ ਦੇ ਦਰਸ਼ਨ ਕਰ ਹਟੀ,
ਸਰਬ ਅਕੋਰ ਅਰਪ ਕਰ ਦੀਨ,
ਸਭ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾਵਾਂ ਅਰਪਣ ਕਰ ਦਿੱਤੀਆਂ।
ਬੈਠੇ ਮਨੋ ਕਾਮਨਾ ਪਾਏ,
ਸਭ ਦੀਆਂ ਮਨੋ ਕਾਮਨਾਵਾਂ ਪੂਰਨ ਹੋਈਆਂ। ਜੋ ਜੋ ਕੋਈ ਕਾਮਨਾ ਧਾਰ ਕੇ ਆਇਆ, ਮਨਸਾ ਧਾਰ ਕੇ ਆਇਆ, ਸਤਿਗੁਰੂ ਜੀ ਨੇ ਸਭ ਦੀਆਂ ਮਨਸਾਵਾਂ ਪੂਰੀਆਂ ਕੀਤੀਆਂ।
ਤਬ ਅਨਵਰ ਬੋਲਿਓ ਇਸ ਪਾਏ,
ਫਿਰ ਜਦੋਂ ਸੰਗਤ ਵਿਦਾ ਹੋ ਗਈ ਨਾ ਤੇ ਖੋਜਾ ਅਨਵਰ ਖਾਨ ਬੋਲਿਆ,
ਸੁਣੋ ਪੀਰ ਕਿਆ ਮਨ ਮੈਂ ਪਾਇਓ।
ਇਹ ਸੈਡ ਜੀ ਤੇ ਬੈਠਾ ਸੀ, ਮਹਾਰਾਜ ਜੀ ਨੇ ਨੀ ਬੁਲਾਇਆ ਇਹਨੂੰ ਮੁੜ ਕੇ। ਇਹ ਬੋਲਿਆ ਕਹਿਣ ਲੱਗਾ, ਪੀਰ ਜੀ ਅੱਜ ਤੁਹਾਡੇ ਮਨ ਚ ਕੀ ਆਇਆ?
ਬੇਰੁਖ ਤੋਰ ਹਮੇ ਦਿਖ ਰਾਇਓ,
ਅੱਜ ਮਹਾਰਾਜ ਤੁਸੀਂ ਮੇਰੇ ਨਾਲ ਬੇਰੁਖੀ ਨਾਲ ਪੇਸ਼ ਆ ਰਹੇ ਹੋ। ਅੱਗੇ ਵੀ ਮੈਂ ਆਉਣਾ ਬੜੇ ਪ੍ਰੇਮ ਨਾਲ ਗੱਲਾਂ ਬਾਤਾਂ ਕਰਦੇ ਹੋ, ਅੱਜ ਮਹਾਰਾਜ ਤੁਸੀਂ ਮੇਰੇ ਨਾਲ ਕੁਝ ਨਾਰਾਜ਼ ਲੱਗਦੇ ਹੋ, ਤੇ ਅੱਜ ਮੇਰੇ ਨਾਲ ਤੁਸੀਂ ਏਦਾਂ ਦੀ ਬੇਰੁਖੀ ਕਿਉਂ ਕੀਤੀ ਹੈ?
ਮਿਲਤੇ ਪ੍ਰੀਤ ਸਮੇਤ ਹਮੇਸ਼ਾ,
ਅੱਗੇ ਤਾਂ ਹਮੇਸ਼ਾ ਤੁਸੀਂ ਬੜੇ ਪ੍ਰੇਮ ਨਾਲ ਮੈਨੂੰ ਮਿਲਦੇ ਹੁੰਦੇ ਹੋ।
ਦੇਨ ਲੈਨ ਕਰ ਕਾਰ ਅਸ਼ੇਸ਼,
ਸਾਰੀਆਂ ਕਾਰਾਂ ਵਿਹਾਰਾਂ ਏਦਾਂ ਹੀ ਚੱਲਦੀਆਂ ਰਹਿੰਦੀਆਂ, ਅੱਗੇ ਵੀ ਮੈਂ ਆਉਂਦਾ ਹੁੰਨਾ, ਪਰ ਅੱਜ ਤਾਂ ਤੁਸੀਂ ਮੈਨੂੰ ਏਦਾਂ ਬਗਾਨਾ ਜਿਹਾ ਕਰਕੇ ਪਾਸੇ ਬਿਠਾ ਦਿੱਤਾ ਹੈ ਵੀ ਜਿਵੇਂ ਮੇਰੇ ਨਾਲ ਕੋਈ ਜਾਣ ਪਹਿਚਾਣ ਹੀ ਨਾ ਹੋਵੇ।
ਅਬ ਕੇ ਲਈ ਨਜ਼ਰ ਪੀ ਨਹੀਂ,
ਇਸ ਵਾਰੀ ਤਾਂ ਆਪ ਜੀ ਨੇ ਵੇਖਿਆ ਵੀ ਨਹੀਂ ਮੇਰੇ ਵੱਲ। ਜਿਹੜੇ ਮੈਂ ਦਿਨਾਰ ਭੇਟਾ ਕੀਤੇ ਉਹ ਵੀ ਉੱਥੇ ਪਏ ਨੇ, ਆਪ ਜੀ ਨੇ ਉਹ ਵੀ ਅੰਗੀਕਾਰ ਨਹੀਂ ਕੀਤੇ।
ਅਪਰ ਬਾਤ ਕਰਨੀ ਕਿਤ ਰਹੀ,
ਹੋਰ ਤਾਂ ਮਹਾਰਾਜ ਕੀ ਗੱਲ ਕਰਨੀ ਸੀ ਮੇਰੇ ਨਾਲ, ਆਪ ਜੀ ਨੇ ਤੇ ਮੇਰੇ ਨਾਲ ਅੱਖਾਂ ਭਰ ਕੇ ਵੇਖਿਆ ਵੀ ਨਹੀਂ।
ਗਨ ਰੰਕਨ ਕੀ ਦਿਸ਼ ਰੁਖ ਕਰੋ,
ਆਹ ਜਿਹੜੇ ਰੰਕ ਜੇ ਤੁਹਾਡੇ ਸੇਵਕ ਆਏ ਗਰੀਬੜੇ ਜੇ, ਇਹਨਾਂ ਵੱਲ ਵੇਖੀ ਜਾਂਦੇ ਜੇ, ਇਹਨਾਂ ਨਾਲ ਗੱਲਾਂ ਕਰੀ ਜਾਂਦੇ, ਮੇਰੇ ਵੱਲ ਨੀ ਵੇਖਦੇ, ਮੇਰੇ ਨਾਲ ਨੀ ਕੋਈ ਗੱਲਬਾਤ ਕਰਦੇ।
ਲੀਲੇ ਨਜ਼ਰ ਸੰਭਾਰਨ ਤਰੋ,
ਇਹਨਾਂ ਕੋਲੋਂ ਨਜ਼ਰਾਨੇ ਲੈ ਕੇ ਪ੍ਰਵਾਨ ਕਰ ਰਹੇ ਹੋ।
ਕਹਿ ਸ਼੍ਰੀ ਹਰਗੋਬਿੰਦ ਸੁਜਾਨਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਜਾਣੀ ਜਾਣ ਸਤਿਗੁਰੂ ਜੀ ਬੋਲੇ,
ਸੁਣੋ ਖਾਨ ਸਭ ਕਰੀ ਬਖਾਨਾ।
ਮਹਾਰਾਜ ਜੀ ਕਹਿੰਦੇ ਖਾਨ ਸਾਹਿਬ ਤੁਹਾਨੂੰ ਸਾਰੀ ਗੱਲ ਦੱਸਦੇ ਹਾਂ, ਸੁਣੋ।
ਰੀਤ ਪ੍ਰੀਤ ਕੀ ਸਮ ਪੈ ਪਾਨੀ,
ਜਿਹੜੀ ਪ੍ਰੇਮ ਦੀ ਖੇਡ ਹੁੰਦੀ ਹੈ ਨਾ ਪ੍ਰੀਤ ਦੀ, ਉਹ ਦੁੱਧ ਤੇ ਪਾਣੀ ਵਾਂਗੂ ਹੁੰਦੀ ਹੈ। ਪਾਣੀ ਦੁੱਧ ਨਾਲ ਜਿੰਨੀ ਪ੍ਰੀਤ ਕਰਦਾ ਨਾ, ਬੜੀ ਡੂੰਘੀ ਪ੍ਰੀਤ ਹੁੰਦੀ। ਜਦੋਂ ਅੱਗ ਤੇ ਧਰੋ ਪਹਿਲਾਂ ਪਾਣੀ ਸੜਦਾ, ਦੁੱਧ ਨੂੰ ਬਾਅਦ ਵਿੱਚ ਸੇਕ ਲੱਗਦਾ, ਇੰਨਾ ਪ੍ਰੇਮ ਹੈ। ਪਾਣੀ ਤੇ ਦੁੱਧ ਦੀ ਪ੍ਰੀਤ ਹੁੰਦੀ ਹੈ।
ਮਿਲਤ ਹੋ ਤੈ ਇੱਕ ਸਮਾਨੀ,
ਜਦੋਂ ਦੋਵੇਂ ਮਿਲੇ ਹੁੰਦੇ ਆ ਨਾ, ਪਾਣੀ ਤੇ ਦੁੱਧ ਇੱਕ ਸਮਾਨ ਹੁੰਦੇ ਆ, ਪਤਾ ਨੀ ਲੱਗਦਾ ਵਿੱਚ ਪਾਣੀ ਕਿਹੜਾ, ਐਨ ਇੱਕ ਸਮਾਨ ਹੀ ਹੁੰਦਾ।
ਜਬ ਮੇਲੇ ਕੋ ਕਪਟ ਖਟਾਈ,
ਪਰ ਉਸੇ ਦੁੱਧ ਦੇ ਵਿੱਚ जे कोई खटास पा दे ना कोई दुध ओदे विच जे कोई खटास पा दे
लगे ना बिलम तुरत बिलगाई
कहंदे फिर देरी नहीं लगदी ओ पानी दी ते दुध दी प्रीत बिलकुल टुट जांदी पानी वखरा दुध वखरा हो जांदा ओदा पानी नहीं दिसदा दुध च किन्नी प्रीत है पर जे विच कोई खटाई पा दे ते पानी वखरा हो जांदा ना एकदम ही दुध वखरा हो जांदा। हां जी
बौर ना मिले अनेक जतन ते
कोई जिन्ना मर्जी यतन कर ले ओ पानी दुध दोबारा नहीं मिलदे जे एक बारी फट गया ना दुध ते पानी वखरा हो जाए फुट्टियां वखरियां हो जांदियां ओ पनीर तां बन जांदा ओदा पर उसे पानी नूं मिला के ओदे नाल दुध नहीं बन सकदा दोबारा। हां जी
तथा फर्क पर है मन मन ते
एदां ही अनवर खान जे मना दे फर्क पै जाण ना फर्क प्रीत टुट जाए विच ईरखा ते कपट ते छल फरेब दी खटाई पा दियो ना ते फिर जदों मन मिले हुंदे विछड़ जाण ना दुबारा नहीं मिलदे हुंदे। हां जी
पै पानी ना खटाई सहे
कहिंदे जिवें दुध ते पानी खटास नहीं चलदे
तथा कपट ते प्रीत न रहे
इसे तरह जेड़ी प्रीत है वह कपट नाल नहीं रहिंदी जिथे कपट आ गया उथे प्रीत खत्म जिथे कपट आ गया उथे प्रेम नहीं रहिंदा जिथे कपट नहीं प्रेम उथे है जिथे आ गया कपट विखावे लई उतो। हां जी हां जी 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 एदां जिवें मिश्री कोल नहीं पर मन च कपट भी कदों दाल लगे दिन थले धर के गोडे नाले दी छाती ते चंगी तरह फेरा गोडा ते दी हिक चो प्राण कढ लां मूह तो जी जी जिथे कपट आ गया उथे प्रीत नहीं रहिंदी जदों खटास आ गई ना उदों दुध ते पानी कठे नहीं रहिंदे इसे तरह जिथे कपट आ गया ना अनवर खान उथे प्रीत नहीं रहा करदी तेरे मुंह हुण प्रीत दियां गल्लां चंगियां नहीं पियां लगदियां। हां जी
इम विचार कर हुजै मौन
इस करके ना ये विचार करके ते चोपी बैठा रहा अनवर खान हुण रहण दे पड़दे ना उगाड़न दे सानू पातशाह कहंदे जे तेरा पड़दा कज्जिया ते रहण दे कज्जिया ही ए विचार करके ते चुप होके बैठा रह
नहीं ता उगरत जै है छल जौन
नहीं ता जेड़ा छल तू मन च धार के आया उगड़ जाना तेरा इत्थे ते जिवे आया ते एदां ही बह के चुप चपाप जिवे कहंदे ना बह बह के टुर जा हुण राम नाल मतलब बह बह के लंघ जा हुण किते तेरा सुरखरू हो गए महाराज इशारा भी करदे समझाउंदे भी है वी रहण दे तेरा पड़दा जेड़ा बनिया बनिया रहण दे ते हुण चोपी हो जाए विचार करके
सुन अनवर सो तजियो प्रसंग
कहंदे अनवर खान ने जदों ए प्रसंग सुनिया ते सुन के उन्हें इस विषय नूं छड्ड दिता उन्हें वेख्या भी अज गुरु साहब किसी होर खेड च बैठे आ जानदे आ मेरे अंदर दी सारी गल ते समझ गया चुप कर गया फिर उन्हें इस विषय ते गल नहीं कीती।
बौर मिलन हित कै गुर संग
फिर इन्हें गुरु साहब नाल मिलन वास्ते होर गल्लां होर पासे दियां ओ चलाईयां
बैठे बोलत प्राप्त पेत
कहिंदा चुप करके बैठ दे वेखदे आं वी की गल्लां बातां हुंदियां ने की भेत इथों मिलदा
तूषण करे नहीं कुछ देत
फिर सोचदा भी जे मैं इन्हां नाल गलबात ना कीती ते इन्हां दा भेत किवें पता लगेगा बोले बिना थोड़ी भेत लगना गलबात करनगे मैं इन्हां दीआं गल्लां विच्चों अगे फिर भेत कढणे इह तां गल ही नहीं कर रहे मेरे नाल जे मैं छेड़ना चाहुंदा गल तां कहिंदे चुप करके बैठा रह नहीं तां तेरा पड़दा उगड़ जाणा पर हुण मैं आया हाँ इत्थे जिहड़े काम नूं मकसद नूं तां तां ही पूरा होना है जे इन्हां नाल गलबात करांगा तां इन्हां दे अंदरों गल कढ़ावांगा भी इन्हां दा भेत की है। हां जी
सुनो पीर जी चोपर चारू
इहने फिर दिमाग चलाया शरारती सी ना कपटी तो ओदा ही दिमाग चलिया इहने वेख्या भी चौपड़ पिया महाराज जी कोल वेख के कहण लगा पीर जी ਬੜਾ ਸੋਹਣਾ ਚੌਪੜ ਆਇਆ ਆਪ ਜੀ ਦੇ ਪਾਸ।
ਜਾਨੂ ਤਰੇ ਤਰਿਓ ਸੰਭਾਰੂ,
ਇਹ ਤੁਸੀਂ ਸੰਭਾਲ ਕੇ ਆਪਣੇ ਗੋਡੇ ਥੱਲੇ ਰੱਖਿਆ ਹੋਇਆ।
ਅਦਭੁਤ ਬਣਿਓ ਪਿਖਿਅਨ ਲਲਚਾਵੋ,
ਬੜਾ ਸੋਹਣਾ ਅਦਭੁਤ ਬਣਿਆ ਹੋਇਆ ਤੇ ਮੇਰਾ ਮਨ ਚਾਹੁੰਦਾ ਵੀ ਮੈਂ ਇਹ ਵੇਖਾਂ।
ਤੁਮ ਸੋ ਬਾਜੀ ਖੇਲ ਮਚਾਵੋ,
ਮਹਾਰਾਜ ਮੇਰਾ ਦਿਲ ਕਰਦਾ ਵੀ ਇੱਕ ਬਾਜੀ ਲਾਵਾਂ ਤੁਹਾਡੇ ਨਾਲ ਚੌਪੜ ਦੀ, ਇੱਕ ਬਾਜੀ ਮੈਂ ਤੁਹਾਡੇ ਨਾਲ ਖੇਡਾਂ।
ਤਰੀਏ ਤਨ ਨਿਜ ਦਾਵ ਵਿਚਾਰੀ,
ਤੁਸੀਂ ਆਪਣਾ ਦਾਵ ਵਿਚਾਰ ਕੇ ਰੁਪਈਆਂ ਦੀ ਪੈਸਿਆਂ ਦੀ ਬਾਜੀ ਲਾਓ ਵੀ ਕਿੰਨਿਆਂ ਦੀ ਲਾਉਂਦੇ ਜੇ। ਹਾਂਜੀ,
ਖੇਲਤ ਜੈ ਲਿਓ ਕਹਿ ਦਿਓ ਹਾਰੀ,
ਮੈਂ ਤੁਹਾਡੇ ਨਾਲ ਖੇਡਾਂਗਾ ਜਾਂ ਤੁਸੀਂ ਜਿੱਤ ਜਾਓਗੇ ਉਹ ਬਾਜੀ ਜਾਂ ਮੈਂ ਜਿੱਤ ਜਾਵਾਂਗਾ।
ਸੁਣ ਸ਼੍ਰੀ ਹਰਿ ਗੋਬਿੰਦ ਉਚਾਰੀ,
ਜਦੋਂ ਇਹਨੇ ਕਿਹਾ ਨਾ ਵੀ ਪੈਸਿਆਂ ਦੀ ਬਾਜੀ ਲਾਓ, ਮਹਾਰਾਜ ਸੁਣ ਕੇ ਕਹਿਣ ਲੱਗੇ
ਤੋ ਖੇਲੇ ਜੂਪ ਜਵਾਰੀ।
ਮਹਾਰਾਜ ਕਹਿੰਦੇ ਉਹ ਅਨਵਰ ਖਾਨ, ਏਦਾਂ ਦੀਆਂ ਖੇਡਾਂ ਬਾਜੀਆਂ ਪੈਸਿਆਂ ਨਾਲ ਜਵਾਰੀ ਖੇਡਦੇ ਆ, ਇਹ ਗੁਰੂ ਘਰ ਹੈ, ਇੱਥੇ ਜੂਆ ਨਹੀਂ ਖੇਡਿਆ ਜਾਂਦਾ, ਇਹ ਜਵਾਰੀਆਂ ਦੀ ਬਿਰਤੀ ਹੁੰਦੀ ਹੈ, ਪੈਸੇ ਧਰ ਕੇ ਅਸੀਂ ਤਾਂ ਖੇਡ ਖੇਡਦੇ ਹਾਂ, ਆਨੰਦ ਲੈਂਦੇ ਹਾਂ, ਦਿਮਾਗ ਦੀ ਖੇਡ, ਖੁਸ਼ੀ ਲੈਂਦੇ ਹਾਂ ਆਨੰਦ ਵਾਸਤੇ, ਇਹ ਰੁਪਈਆਂ ਪੈਸਿਆਂ ਵਾਸਤੇ ਥੋੜੀ ਖੇਡਦੇ ਹਾਂ ਜੇ ਬਾਜੀ ਲਾਉਂਦੇ ਹਾਂ ਅਸੀਂ। ਤੁਸੀਂ ਖੇਡਦੇ ਹੋਵੋਗੇ ਜਵਾਰੀ ਲੋਕ ਤੁਸੀਂ ਜੇ, ਅਸੀਂ ਨਹੀਂ ਇਹ ਜੂਆ ਖੇਡਣਾ।
ਹਮ ਅੱਲਾ ਕੇ ਫਕਰ ਬਿਸਾਲੇ,
ਅਸੀਂ ਅੱਲਾ ਦੇ ਫਕਰ ਹਾਂ, ਅੱਲਾ ਦੇ ਫਕੀਰ ਹਾਂ।
ਪਲ ਉਪਦੇਸ਼ਿਤ ਭਲੇ ਸੰਭਾਲੇ,
ਅਸੀਂ ਭਲਾ ਉਪਦੇਸ਼ ਦਿੰਨੇ ਆ ਜੀਆਂ ਨੂੰ, ਅਸੀਂ ਤਾਂ ਕਹਿੰਦੇ ਹਾਂ ਲੋਕਾਂ ਨੂੰ ਭਾਈ ਇਹ ਜੂਏਬਾਜੀ ਦੀ ਲੱਤ ਬੜੀ ਮਾੜੀ ਹੁੰਦੀ ਤੇ ਅਸੀਂ ਕਿਵੇਂ ਖੇਡੀਏ, ਜੇ ਅਸੀਂ ਖੇਡਾਂਗੇ ਤੇ ਅਸੀਂ ਆਪਣੇ ਸੇਵਕਾਂ ਨੂੰ ਕਿਵੇਂ ਕਹਾਂਗੇ ਵੀ ਤੁਸੀਂ ਨਾ ਖੇਡੋ। ਜਿਹੜੇ ਲੋਕ ਹੋਰ ਖੇਡਦੇ ਆ ਮਾੜੀਆਂ ਆਦਤਾਂ, ਜੂਏ ਦੀ ਆਦਤ ਬਹੁਤ ਮਾੜੀ ਹੁੰਦੀ, ਇੰਨੀ ਭਿਆਨਕ ਹੁੰਦੀ ਵੀ ਸਾਰਾ ਕੁਝ ਘਰ ਦਾ ਤਬਾਹ ਹੋ ਜੇ ਫਿਰ ਵੀ ਇਹ ਚੂਸ ਨਹੀਂ ਜਾਂਦੀ। ਮਹਾਰਾਜ ਜੀ ਕਹਿਣ ਲੱਗੇ ਭਾਈ ਅਸੀਂ ਤਾਂ ਭਲਾ ਉਪਦੇਸ਼ ਦਿੰਨੇ ਆ ਜੀਆਂ ਦੇ ਭਲੇ ਲਈ।
ਜੇ ਕਰ ਚਿੱਤ ਪਰਚਾ ਤੁਮ ਤਰੋ,
ਜੇ ਤੂੰ ਓਦਾਂ ਚਿੱਤ ਪਰਚਾਣ ਨੂੰ ਖੇਡਣਾ, ਗੱਲ ਵੱਖਰੀ ਹੈ ਵੀ ਬਾਜੀ ਲਾਣੀ ਆ ਜਿੱਤਣ ਹਾਰਨ ਦੀ, ਉਹ ਲਾ ਲੈ।
ਬਿਨਾ ਦਾਵ ਤਨ ਖੇਲਨ ਕਰੋ,
ਰੁਪਈਏ ਪੈਸੇ ਨਹੀਂ ਲਾਣੇ, ਅਸੀਂ ਨਹੀਂ ਲਾਣਾ ਕੋਈ ਰੁਪਈਆ ਪੈਸਾ, ਬਿਨਾਂ ਰੁਪਈਆ ਪੈਸਿਆਂ ਤੋਂ ਅਸੀਂ ਖੇਡਣੀ ਆ ਓਦਾਂ ਹਾਰਨ ਜਿੱਤਣ ਵਾਸਤੇ, ਤੇ ਮਨ ਪਰਚਾਉਣ ਨੂੰ ਖੇਡਣਾ ਤੇ ਖੇਡ ਲਵਾਂਗੇ।
ਅਨਵਰ ਪਨੋ ਚੂਛ ਨੇ ਆਛੋ,
ਅਨਵਰ ਖਾਨ ਕਹਿਣ ਲੱਗਾ ਜੀ ਮੈਂ ਤਾਂ ਨੀ ਖਾਲੀ ਖੇਡ ਸਕਦਾ, ਮੇਰੀ ਆਦਤ ਬਣੀ ਹੋਈ, ਤੁਸੀਂ ਨਾ ਲਾਓ ਰੁਪਈਏ ਪੈਸੇ, ਤੁਹਾਡੀ ਇਹ ਬਿਰਤੀ ਹੈ, ਤੁਸੀਂ ਨਹੀਂ ਖੇਡਦੇ ਏਦਾਂ ਪੈਸੇ ਲਾ ਕੇ, ਪਰ ਮੈਂ ਨੀ ਖਾਲੀ ਖੇਡਣਾ।
ਕੁਛ ਤਰ ਕਰ ਖੇਲਨ ਚਿੱਤ ਬਾਂਚੋ,
ਮੈਂ ਤਾਂ ਆਪਣੇ ਵੱਲੋਂ ਕੁਝ ਨਾ ਕੁਝ ਧਰਾਂਗਾ। ਉਹਦੇ ਮਨ ਚ ਇਸ ਵੀ ਸ਼ਾਇਦ ਗੁਰੂ ਸਾਹਿਬ ਨੂੰ ਵੇਖ ਕੇ ਕੋਈ ਲੋਭ ਆ ਜਾਏਗਾ, ਪਾਤਸ਼ਾਹ ਦੇ ਸਨਮੁਖ ਤਾਂ ਪਤਾ ਨੀ ਸਾਰੇ ਬ੍ਰਹਿਮੰਡ ਦੀ ਮਾਇਆ ਗੁਰੂ ਦੇਵ ਦੇ ਚਰਨਾਂ ਚ ਹਾਜ਼ਰ ਹੈ, ਸਗੋਂ ਲੋਭ ਨੂੰ ਸਤਿਗੁਰਾਂ ਦੇ ਦਰਸ਼ਨ ਕਰਕੇ ਲੋਭ ਆ ਜਾਂਦਾ ਵੀ ਮੈਂ ਇਹਨਾਂ ਦੇ ਚਰਨਾਂ ਵਿੱਚ ਰਵਾਂ, ਉਹਨਾਂ ਨੂੰ ਕੀ ਲੋਭ ਆਉਣਾ, ਲੋਭ ਉਹਨਾਂ ਨੂੰ ਵੇਖ ਕੇ ਲੋਭੀ ਹੋ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲੋਭ ਸਾਹਿਬ ਦੇ ਦਰਸ਼ਨ ਕਰਕੇ ਲੋਭੀ ਹੋ ਜਾਂਦਾ, ਮਹਾਰਾਜ ਮੈਨੂੰ ਆਪਣੇ ਚਰਨਾਂ ਚ ਥਾਂ ਬਖਸ਼ ਦਿਓ, ਮਹਾਰਾਜ ਜੀ ਉਹਨੂੰ ਅੰਗੀਕਾਰ ਨਹੀਂ ਕਰਦੇ। ਤੂੰ ਐਸੇ ਦਿਆਲੂ ਨੇ, ਇਹਨੇ ਕਿਹਾ ਜੀ ਮੈਂ ਤਾਂ ਨੀ ਕੋਈ ਨਾ ਕੋਈ ਬਾਜੀ ਰੱਖਾਂਗਾ ਮੈਂ ਆਪਣੇ ਵੱਲੋਂ, ਤੁਸੀਂ ਨਹੀਂ ਧਰਨੇ ਨਾ ਧਰੋ।
ਜਾਨ ਖਾਨ ਕੀ ਅਧਿਕ ਖੁਟਾਈ,
ਮਹਾਰਾਜ ਜੀ ਸਮਝ ਗਏ ਵੀ ਇਹ ਖੋਟਾ ਹੈ, ਇਹਦੇ ਅੰਦਰ ਦੀ ਖੋਟੀ ਬਿਰਤੀ ਹੁਣ ਪ੍ਰਗਟ ਕਰਨੀ ਪੈਣੀ। ਮਹਾਰਾਜ ਜੀ ਫਿਰ ਆ ਗਏ ਆਪਣੇ ਰੰਗ ਵਿੱਚ,
ਕਹਿਓ ਗੁਰੂ ਹਮ ਚਾਹੇ ਨਾ ਤਾਈ।
ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਧਰ ਦੇ, ਸਾਨੂੰ ਕੋਈ ਚਾਹਨਾ ਨੀ ਤੇਰੇ ਰੁਪਈਆਂ ਦੀ, ਧਰੇ ਨਾ ਧਰੇ ਸਾਡੇ ਸਾਹਮਣੇ ਇੱਕੋ ਬਰਾਬਰ ਹਨ।
ਕਰੋ ਆਪ ਜੈਸੇ ਮਨ ਪਾਵੇ,
ਤੇਰੇ ਮਨ ਚ ਤੂੰ ਆਪਣੇ ਮਨ ਦੀ ਤਸੱਲੀ ਨੂੰ ਧਰਨੇ ਆ ਧਰ ਲੈ। ਮਹਾਰਾਜ ਕਹਿੰਦੇ ਸਾਨੂੰ ਕੋਈ ਚਾਹਨਾ ਨੀ ਵੀ ਤੂੰ ਰੁਪਈਏ ਧਰੇ, ਤੂੰ ਆਪਣੇ ਮਨ ਦੀ ਤਸੱਲੀ ਕਰਨੀ ਹੈ ਤਾਂ ਕਰ ਲੈ।
ਪ੍ਰਾਪਤ ਹਾਰ ਜੀਤ ਨੇ ਪਾਵੇ,
ਹਾਂ ਮਹਾਰਾਜ ਜੀ ਕਹਿੰਦੇ ਜੇ ਅਸੀਂ ਜਿੱਤ ਗਏ ਤਾਂ ਵੀ ਤੇਰੇ ਲੈਣੇ ਕੋਈ ਨੀ, ਜੇ ਬਾਜੀ ਹਾਰ ਗਏ ਤੇ ਤੈਨੂੰ ਦੇਣਾ ਕੋਈ ਨੀ ਅਸੀਂ। ਹਾਂਜੀ,
ਅਸ ਕਹਿ ਚੋਪਰ ਅਗਰ ਵਿਛਾਇਓ,
ਇਹ ਤਾਂ ਕਹਿ ਕੇ ਉਹ ਚੋਪੜ ਮਹਾਰਾਜ ਜੀ ਨੇ ਆਪਣੇ ਸਾਹਮਣੇ ਵਿਛਾ ਦਿੱਤਾ।
ਬੈਠੇ ਉਸ ਮੁੱਖ ਮੂੜ ਹਰ ਖਾਇਓ,
ਮੂਰਖ ਸਾਹਮਣੇ ਮਹਾਰਾਜ ਜੀ ਦੇ ਬੈਠ ਗਿਆ ਬੜਾ ਖੁਸ਼, ਇਹ ਆਪਣੇ ਆਪ ਨੂੰ ਬੜਾ ਵੱਡਾ ਸਮਝਦਾ ਸੀ ਵੀ ਮੈਂ ਬੜਾ ਚੌਪੜ ਦਾ ਖਿਡਾਰੀ ਆ, ਬਾਦਸ਼ਾਹ ਨੂੰ ਹਰਾ ਦਿੰਦਾ ਸੀ, ਸ਼ਾਹਜਹਾਨ ਨਾਲ ਵੀ ਖੇਡਦਾ ਸੀ, ਤੇ ਸੋਚਿਆ ਵੀ ਮੈਂ ਤਾਂ ਬੜਾ ਵੱਡਾ ਖਿਡਾਰੀ ਆ। ਹੰਕਾਰ ਦੇ ਵਿੱਚ ਸਤਿਗੁਰਾਂ ਦੇ ਸਨਮੁਖ ਬਹਿ ਗਿਆ।
ਚਿਤਵੈ ਖੇਲਣ ਵਿਦਿਆ ਮੇਰੇ,
ਸੋਚਦਾ ਵੀ ਮੇਰੇ ਕੋਲ ਤਾਂ ਖੇਡਣ ਦੀ ਬੜੀ ਵਿਦਿਆ, ਮੈਂ ਤਾਂ ਚੌਪੜ ਦਾ ਪੂਰਾ ਖਿਡਾਰੀ ਹਾਂ।
ਚਹੁ ਸੁਲਿਆਵੋ ਡਲ ਕੋ ਗੇਰੇ,
ਮੈਂ ਜਿਹੜਾ ਡਲ ਦੇ ਉੱਤੇ ਜਿਹੜਾ ਨੰਬਰ ਲਿਆਵਣਾ ਚਾਹਵਾਂ ਉਹ ਲਿਆ ਸਕਦਾ ਸੁੱਟ ਕੇ। ਡਲ ਸੁੱਟਦੇ ਆ ਨਾ ਵੀ ਜਿਹੜਾ ਨੰਬਰ, ਜਿਵੇਂ ਅੱਜ ਕੱਲ ਲੁੱਡੋ ਨਹੀਂ ਹੁੰਦਾ, ਉਹਦੇ ਤੇ ਉਹ 1, 2, 4, 6 ਏਦਾਂ ਬਣੇ, ਏਦਾਂ ਦੇ ਹੀ ਡਲ ਹੁੰਦੇ ਪੁਰਾਣੇ, ਉਹ ਸੁੱਟਦੇ ਸਨ। ਕਹਿੰਦਾ ਮੈਂ ਜਿਹੜਾ ਮਰਜ਼ੀ ਨੰਬਰ ਲੈ ਆਵਾਂ, ਮੇਰੇ ਕੋਲ ਤਾਂ ਇਹੋ ਜਿਹੀ ਵਿਦਿਆ।
ਸ਼ਾਹ ਸਭਾ ਮੈਂ ਜੀਤਤ ਰਹਿਓ,
ਮੈਂ ਤਾਂ ਬਾਦਸ਼ਾਹ ਦੀ ਸਭਾ ਵਿੱਚ ਜਿੱਤਦਾ ਰਿਹਾ, ਬਾਦਸ਼ਾਹ ਦੀ ਕਚਹਿਰੀ ਚ ਨੀ ਮੈਨੂੰ ਕੋਈ ਹਰਾ ਸਕਿਆ।
ਅਨਕ ਬਾਰ ਤਨ ਮੈਂ ਬੋਲਿਓ,
ਮੈਂ ਤਾਂ ਬੜਾ ਪੈਸਾ ਜਿੱਤਿਆ ਬਾਦਸ਼ਾਹ ਕੋਲ, ਬਾਜੀ ਧਰ ਧਰ ਕੇ ਬਾਦਸ਼ਾਹ ਕੋਲੋਂ ਬੜੀਆਂ ਬਾਜੀਆਂ ਜਿੱਤੀਆਂ ਨੇ।
ਅਪਰ ਬਾਤ ਮੈਂ ਦਾਵ ਨ ਖਾਵੇ,
ਕਹਿੰਦੇ ਹੋਰ ਗੱਲਾਂ ਵਿੱਚ ਨੀ ਗੁਰੂ ਜੀ ਦਾਸ ਥੱਲੇ ਆਉਂਦੇ।
ਚੋਪੜ ਖੇਲਤ ਦਰਬ ਹਰਾਵੇ,
ਹਾਂ ਕਹਿੰਦਾ ਪਰ ਚੋਪੜ ਖੇਡ ਕੇ ਜਰੂਰ ਹਾਰਨਗੇ ਮੇਰੇ ਕੋਲੋਂ।
ਉਠੋ ਜੀਤ ਕਰ ਜੇ ਤਨ ਸੰਗ,
ਸੋਚਦਾ ਮਨ ਚ ਕਹਿੰਦਾ ਜੇ ਮੈਂ ਇਥੋਂ ਗੁਰੂ ਜੀ ਕੋਲੋਂ ਚੋਪੜ ਖੇਡ ਕੇ ਜਿੱਤ ਕੇ ਧਨ ਸਹਿਤ ਉਠਾਂਗਾ,
ਤੋ ਲੱਖ ਹੋ ਗੁਰ ਹਾਰੇ ਜੰਗ,
ਫਿਰ ਮੈਂ ਸਮਝਾਂਗਾ ਵੀ ਗੁਰੂ ਹਰਗੋਬਿੰਦ ਸਾਹਿਬ ਜੰਗ ਚ ਹਾਰ ਜਾਣਗੇ। ਸੋ ਆਪਣੇ ਮਨ ਚ ਅੰਦਾਜ਼ੇ ਲਾਉਂਦਾ, ਕਹਿੰਦਾ ਜੇ ਮੈਂ ਚੌਪੜ ਖੇਡ ਕੇ ਇਹਨਾਂ ਕੋਲੋਂ ਜਿੱਤ ਕੇ ਉੱਠਿਆ ਤੇ ਮੈਂ ਇਹ ਸਮਝਾਂਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੰਗ ਚ ਹਾਰਨਗੇ।
ਦਾਵ ਪੰਚ ਸਹਿ ਦਰਬ ਲਗਾਏ,
500 ਰੁਪਇਆ ਦਾਅ ਤੇ ਲਾ ਦਿੱਤਾ, ਕਹਿੰਦਾ ਜੀ ਤੁਸੀਂ ਲਾਣਾ ਨਾ ਲਾਓ, ਮੈਂ ਆਪਣੇ ਵੱਲੋਂ ਆ 500 ਰੁਪਇਆ ਪਹਿਲੀ ਬਾਜੀ ਤੇ ਧਰਿਆ।
ਤਬ ਸਤਿਗੁਰ ਡਲ ਡਾਰ ਰੜਾਏ,
ਪਾਤਸ਼ਾਹ ਨੇ ਆਪਣੇ ਹੱਥ ਚ ਡਲ ਫੜਿਆ ਤੇ ਇਦਾਂ ਰੇੜਿਆ।
ਚਮਕਤ ਚੂਨੀ ਕੰਚਨ ਜਰੇ,
ਹੁਣ ਸੋਨੇ ਦੀ ਕਢਾਈ ਵਾਲੀ ਜਿਹੜੀ ਚੁੰਨੀ ਸੀ ਉਹ ਚਮਕਦੀ ਹੈ।
ਉਨਲੇ ਖਾਨ ਗੇਰ ਬੋ ਕਰੇ,
ਮਹਾਰਾਜ ਨੇ ਡਲ ਸੁੱਟਿਆ, ਫਿਰ ਇਹਨੇ ਖਾਨ ਦੀ ਵਾਰੀ ਆਈ, ਇਹਨੇ ਡਲ ਸੁੱਟਿਆ।
ਸਭਾ ਲਗੀ ਸੁਭਟਨ ਕੀ ਹੇਰੇ,
ਮਹਾਰਾਜ ਜੀ ਦੇ ਸਾਰੇ ਸੂਰਮੇ ਤਿਆਰ ਬਰ ਤਿਆਰ ਬੈਠੇ ਵੇਖ ਰਹੇ ਨੇ ਖੇਡ ਕਿ ਗੁਰੂ ਪਾਤਸ਼ਾਹ ਤੇ ਅਨਵਰ ਖਾਨ ਖੇਡ ਰਹੇ ਨੇ।
ਚਲੇ ਨਰਦ ਨਿਜ ਡਲ ਕੋ ਗੇਰੇ,
ਇਹਦਾ ਆਪਣਾ ਆਪਣਾ ਡਲ ਸੁੱਟਦੇ ਵਾਰੀ ਵਾਰੀ ਨਾਲ ਤੇ ਆਪੋ ਆਪਣੀਆਂ ਨਰਦਾਂ ਜਿਹੜੀਆਂ ਨੇ ਉਹ ਚਲਾਉਂਦੇ ਨੇ।
ਦਾਉ ਵਿਸਾਲ ਗੁਰੂ ਤਬ ਲਿਆਵੇ,
ਮਹਾਰਾਜ ਜੀ ਦਾ ਜਿਹੜਾ ਦਾ ਆਉਂਦਾ ਉਹ ਵੱਡਾ ਆਉਂਦਾ, ਵੱਡੇ ਨੰਬਰ ਆਉਂਦੇ ਮਹਾਰਾਜ ਜੀ ਦੇ।
ਤੁਰਕ ਨਰਦ ਕੋ ਮਾਰ ਹਟਾਵੇ,
ਜਦੋਂ ਇਹ ਆਪਣੀ ਨਰਦ ਅੱਗੇ ਜਿਹੀ ਕਰਦਾ ਪਾਤਸ਼ਾਹ ਉਸੇ ਵੇਲੇ ਦੀ ਨਰਦ ਆਪਣੀ ਅਗਲੀ ਚਾਲ ਦੇ ਨਾਲ ਹੀ ਮਾਰ ਲੈਂਦੇ ਹੈ।
ਪੁਨ ਕਾਚੀ ਓਏ ਵੈਰ ਨਿਕਾਸੇ,
ਫਿਰ ਇਹਦੀਆਂ ਨਰਦਾਂ ਕੱਚੀਆਂ ਕਰਕੇ ਨਾ ਮਹਾਰਾਜ ਬਾਹਰ ਕੱਢ ਦਿੰਦੇ, ਆਪਣੀਆਂ ਨਰਦਾਂ ਪੱਕੀਆਂ ਕਰ ਲੈਂਦੇ, ਕਿਉਂਕਿ ਪੱਕੀ ਨਰਦ ਨੀ ਜਿਹੜੀ ਮਾਰੀ ਨੀ ਜਾਂਦੀ, ਜਿਹਨੇ ਕਹਿੰਦਾ ਸੇਫ ਜ਼ੋਨ ਚ ਲੈ ਆਉਂਦੇ ਤੇ ਇਹਦੀਆਂ ਨਰਦਾਂ ਮਹਾਰਾਜ ਕੱਚੀਆਂ, ਇਹਨੂੰ ਅੱਗੇ ਤੁਰਨਾ ਪੈਂਦਾ ਜਿੱਥੇ ਕੱਚੀ ਹੁੰਦੀ ਨਾਲ ਹੀ ਮਹਾਰਾਜ ਮਾਰ ਲੈਂਦੇ।
ਆਨੇ ਫੇਰਤ ਚਾਰੋਂ ਪਾਸੇ,
ਮਹਾਰਾਜ ਚਾਰੇ ਪਾਸੇ ਘੁਮਾ ਘੁਮਾ ਕੇ ਲਿਆਉਂਦੇ ਨਰਦਾਂ ਆਪਣੀਆਂ।
ਅੰਤਰ ਨੇ ਪ੍ਰਵਸ਼ੀ ਬੇਪਾਵਤ,
ਇਹਨੂੰ ਅੰਦਰ ਪ੍ਰਵੇਸ਼ ਨੀ ਕਰਨ ਦਿੱਤਾ ਚੋਪੜ ਦੀ ਖੇਡ ਵਿੱਚ, ਬਾਹਰ ਬਾਹਰ ਹੀ ਮਹਾਰਾਜ ਜੀ ਨੇ ਖਤਮ ਕਰ ਦਿੱਤਾ।
ਮਾਰੇ ਓਕੇ ਗੁਰ ਮਾਰੇ ਹਟਾਵਤ,
ਜਦੋਂ ਮਹਾਰਾਜ ਜੀ ਮਾਰਦੇ ਆ ਨਾ ਨਰਦ, ਪਾਤਸ਼ਾਹ ਡਲ ਸੁੱਟਦੇ ਆਪਣੀ ਨਰਦ ਚਲਾਉਂਦੇ ਚਲਾ ਕੇ ਕਹਿੰਦੇ ਲੈ ਅਨਵਰ ਖਾਨ ਆ ਵੀ ਤੇਰੀ ਨਰਦ ਮਾਰੀ, ਨਾਲ ਹੀ ਕਹਿੰਦੇ ਆ ਦੂਜੀ ਵੀ ਮਾਰੀ, ਏਦਾਂ ਪਾਤਸ਼ਾਹ ਜੀ ਕਹਿ ਕੇ ਇਹਦੀ ਨਰਦ ਮਾਰਦੇ ਹਨ।
ਆਪਣੀ ਅੱਠੋਂ ਨਰਦ ਪਕਾਈ,
8-8 ਨਰਦਾਂ ਹੁੰਦੀਆਂ, ਮਹਾਰਾਜ ਨੇ ਆਪਣੀਆਂ 8 ਦੀਆਂ 8 ਪੱਕੀਆਂ ਰੱਖੀਆਂ, ਇੱਕ ਵੀ ਨਰਦ ਨੀ ਮਹਾਰਾਜ ਜੀ ਦੀ ਮਾਰ ਸਕਿਆ, ਪਾਤਸ਼ਾਹ ਨੇ ਆਪਣੀਆਂ 8 ਨਰਦਾਂ ਪੱਕੀਆਂ ਕਰਕੇ ਰੱਖ ਲਈਆਂ।
ਰਾਖੀ ਤਿਸ ਕੀ 4 ਕਚਾਈ,
ਇਹਦੀਆਂ 4 ਨਰਦਾਂ ਰਹਿ ਗਈਆਂ ਉਹ ਵੀ ਕੱਚੀਆਂ ਰੱਖੀਆਂ ਹੋਈਆਂ ਨੇ।
ਹਾਰਿਓ ਦਰਬ ਪੰਚ ਸਹਿ ਮੂੜਾ,
ਜਦੋਂ ਇਹਦੀਆਂ 4 ਨਰਦਾਂ ਮਾਰੀਆਂ ਗਈਆਂ ਜਿਹੜੀਆਂ 4 ਉਹ ਵੀ ਕੱਚੀਆਂ, ਪਹਿਲੀ ਬਾਜੀ ਜਿਹੜੀ ਸੀ ਇਹ ਮੂਰਖ ਉਸੇ ਵੇਲੇ ਹਾਰ ਗਿਆ, ਪਲਾਂ ਚ ਕੁਝ ਮਿੰਟਾਂ ਸਕਿੰਟਾਂ ਵਿੱਚ ਹੀ ਪਹਿਲੀ ਬਾਜੀ ਇਹ ਮੂਰਖ ਹਾਰ ਗਿਆ।
ਸਰਬਰ ਹੋਇਓ ਚੈਤ ਹੈ ਕੂੜਾ,
ਕੂੜਾ ਝੂਠਾ ਮਲੇਛ, ਸਤਿਗੁਰਾਂ ਦੇ ਬਰਾਬਰ ਹੋਣਾ ਚਾਹੁੰਦਾ, ਮਹਾਰਾਜ ਜੀ ਦੀ ਬਰਾਬਰੀ ਕਰਨਾ ਚਾਹੁੰਦਾ।
ਲੱਜਤ ਪਯੋ ਕੁਛ ਕਪੁਨ ਚੌਂਪਿਓ,
ਕਹਿੰਦੇ ਜਦੋਂ ਪਹਿਲੀ ਬਾਜੀ ਹਾਰ ਗਿਆ ਨਾ, ਪਹਿਲਾਂ ਤਾਂ ਬੜੇ ਹੰਕਾਰ ਨਾਲ ਬੈਠਾ, ਜਦੋਂ ਪਹਿਲੀ ਬਾਜੀ ਹਾਰ ਗਿਆ ਤੇ ਹੁਣ ਥੋੜਾ ਜਿਹਾ ਸ਼ਰਮਸਾਰ ਹੋਇਆ, ਹੁਣ ਲੱਜਤ ਹੋਇਆ, ਪਰ ਚਿਪਿਆ ਅੰਦਰੋਂ ਖਿਜਿਆ।
ਹਾਂਜੀ ਦਾਵ
ਪੰਚ ਸਹਿ ਧਨ ਤਬ ਥਪਿਓ,
ਇਹਨੇ 500 ਰੁਪਇਆ ਹੋਰ ਧਰ ਦਿੱਤਾ, ਕਹਿੰਦਾ ਲਓ ਜੀ 500 ਹੋਰ ਧਰਦਾ ਹਾਂ।
ਹਾਂਜੀ
ਬਾਜੀ ਪ੍ਰਥਮ ਹਰਾਏ ਸੁਚਾਹਾ,
ਪਹਿਲੀ ਬਾਜੀ ਤੁਸੀਂ ਮੈਨੂੰ ਹਰਾ ਦਿੱਤਾ, ਚਲੋ ਮੈਂ ਵੇਖ ਲਿਆ ਵੀ ਤੁਸੀਂ ਕਿਵੇਂ ਖੇਡਦੇ ਹੋ।
ਅਬ ਕੈ ਦਰ ਬਲਹੋਂ ਇਨ ਪਾਹਾ,
ਸੋਚਦਾ ਕਹਿੰਦਾ ਹੁਣ ਤਾਂ ਮੈਂ ਇਹ ਜਿੱਤਾਂਗਾ ਵਾਪਸ।
ਚੂਨੀ ਚਮਕਤ ਹੀਮ ਲਪੇਟੀ,
ਉਹ ਜਿਹੜੀ ਚੁੰਨੀ ਸੋਨੇ ਨਾਲ ਲਪੇਟੀ ਹੋਈ ਸਾਹਮਣੇ ਚਮਕਦੀ ਹੈ।
ਜਨ ਸੂਰਜ ਕੀ ਕਿਰਨ ਸਮੇਟੀ,
ਕਹਿੰਦੇ ਮਾਨੋ ਸੂਰਜ ਨੇ ਆਪਣੀਆਂ ਕਿਰਨਾਂ ਸਮੇਟੀਆਂ ਹੋਈਆਂ।
ਤਿੰਨ ਪਰ ਨਵ ਗ੍ਰਹਿ ਜਨ ਥਿਰ ਕਰੇ,
ਕਹਿੰਦੇ ਮਾਨੋ ਉਹਨਾਂ ਤੇ 9 ਗ੍ਰਹਿ ਇਕੱਠੇ ਕਰਕੇ ਰੱਖੇ ਹੋਏ ਨੇ।
ਅਸ ਡਲ ਸ਼ੋਭਤ ਹੈ ਦੁਤੀ ਪਰੇ,
ਇਹੋ ਜਿਹੇ ਡਲ ਉਹਦੇ ਤੇ ਸ਼ੋਭ ਰਹੇ ਨੇ ਬੜੀ ਦੁਤੀ ਵਾਲੇ।
ਬੌਰ ਦੂਸਰੀ ਬਾਜੀ ਖੇਲਤ,
ਫਿਰ ਦੂਸਰੀ ਬਾਜੀ ਸ਼ੁਰੂ ਹੋ ਗਈ।
ਗੁਰ ਕਰ ਕਮਲਨ ਤੇ ਡਰ ਮੋਲਤ,
ਮਹਾਰਾਜ ਆਪਣੇ ਸੋਹਣੇ ਕਰ ਕਮਲਾਂ ਨਾਲ ਡਲ ਸੁੱਟਦੇ ਹੈ।
ਕਰੇ ਤੁਰਕ ਵਿਦਿਆ ਬਹੁ ਤੇਰੀ,
ਉਧਰੋਂ ਤੁਰਕ ਨੂੰ ਜਿੰਨੀ ਵਿਦਿਆ ਆਉਂਦੀ ਸੀ ਆਪਣੀ ਪੂਰੀ ਵਿਦਿਆ ਲਾਉਂਦਾ ਹੈ।
ਗੁਰ ਕੀ ਨਰਦ ਨ ਮਰ ਇੱਕ ਬੇਰੀ,
ਪੂਰੇ ਵਿਸ਼ਵ ਦੀ ਵਿਦਿਆ ਨੂੰ ਪੈਦਾ ਕਰਨ ਵਾਲੇ ਸਤਿਗੁਰਾਂ ਤੇ ਆਪਣੀ ਵਿਦਿਆ ਚਲਾਣਾ ਚਾਹੁੰਦਾ ਮਹਾਮੂਰਖ।
ਇਸ ਕੀ ਨਰਦ ਆਏ ਜਬ ਆਗੇ,
ਪਾਤਸ਼ਾਹ ਨੇ ਵੇਖਦਿਆਂ ਫਿਰ ਵੇਖਿਆ ਵੀ ਜਦੋਂ ਇਹਦੀ ਨਰਦ ਅੱਗੇ ਆਉਂਦੀ ਚਲਾਉਂਦਾ।
ਕਹਿ ਗੁਰ ਮਾਰੇ ਜਨ ਸਰ ਲਾਗੇ,
ਮਹਾਰਾਜ ਕਹਿ ਕੇ ਮਾਰਦਿਆਂ ਵੀ ਅਨਵਰ ਖਾਨ ਆ ਨਰਦ ਤੇਰੀ ਅਗਲੀ ਬਾਜੀ ਚ ਮੈਂ ਮਾਰਨੀ ਆ, ਜੇ ਬਚਾਉਣੀ ਤੇ ਬਚਾ ਲਈ। ਪਹਿਲਾਂ ਦੱਸ ਦਿੰਦੇ ਆ ਵੀ ਆ ਨਰਦ ਤੇਰੀ ਇਸ ਬਾਜੀ ਚ, ਫਿਰ ਅਗਲੀ ਵੇਰੀ ਆ ਮਾਰਨੀ ਆ ਨਰਦ। ਤੇ ਜਦੋਂ ਮਹਾਰਾਜ ਇਹਦੀ ਨਰਦ ਮਾਰਦੇ ਆ ਤੇ ਏਦਾਂ ਲੱਗਦਾ ਜਿਵੇਂ ਕੋਈ ਤਿੱਖਾ ਖੱਪਰਾ ਤੀਰ ਇਹਦੀ ਹਿੱਕ ਚ ਸਤਿਗੁਰਾਂ ਨੇ ਮਾਰ ਦਿੱਤਾ ਹੋਵੇ।
ਚਪਿਓ ਤੁਰਕ ਬਿਦ ਕਰਤੇ ਅਨੇਕਾ,
ਬੜਾ ਚਪਿਆ ਹੋਇਆ ਬੜੀ ਖਿਜ ਖਾਂਦਾ ਖਾਂਦਾ ਖੇਡ ਰਿਹਾ।
ਮਹਿਮਾ ਲੱਖ ਨਾ ਸਕੇ ਅਬ ਬੇਕਾ,
ਮਹਾ ਮੂਰਖ ਸਤਿਗੁਰਾਂ ਦੀ ਮਹਿਮਾ ਨੀ ਜਾਣ ਸਕਦਾ।
ਬਾਜ਼ੀ ਜੀਤ ਲਈ ਜਨ ਜੰਗ,
ਮਾਨੋ ਸਤਿਗੁਰੂ ਜੀ ਨੇ ਜੰਗ ਦੀ ਬਾਜੀ ਜਿੱਤ ਲਈ ਇਹਦੇ ਤੋਂ।
ਬੇਦੇ ਬਾਕ ਬਾਨ ਕੇ ਸੰਗ,
ਆਪਣੇ ਬਚਨਾਂ ਦੇ ਬਾਣਾ ਨਾਲ ਹੀ ਇਹਨੂੰ ਵਿੰਨੀ ਜਾਂਦੇ ਆ ਹਨ।
ਬੈਠੇ ਉਦਰ ਬਹਰਾਏ ਹਜ਼ਾਰ,
ਦੂਸਰੀ ਬਾਜੀ ਵੀ ਹਾਰ ਗਿਆ, 1000 ਰੁਪਇਆ ਉੱਥੇ ਹੀ ਪਿਆ, ਮਹਾਰਾਜ ਨੇ ਨੀ ਚੁੱਕਿਆ, ਉਹ 1000 ਰੁਪਇਆ ਉੱਥੇ ਹੀ ਪਿਆ ਰਹਿ ਗਿਆ।
ਦੁੱਖ ਚਿੰਤਾ ਬੋਰੀ ਦੇ ਗਵਾਰ,
ਗਵਾਰ ਬੜੀ ਚਿੰਤਾ ਨਾਲ ਸੋਚਦਾ ਤੇ ਬਹੁਤ ਫਿਕਰ ਕਰਦਾ।
ਨੈ ਉੱਚੇ ਸਨਮੁਖ ਕਰਨੇ,
ਮਹਾਰਾਜ ਜੀ ਦੇ ਸਨਮੁਖ ਉੱਚੀਆਂ ਅੱਖਾਂ ਨੀ ਕਰਦਾ, ਥੱਲੇ ਹੀ ਵੇਖੀ ਜਾਂਦਾ ਚੋਪੜ ਵੱਲ।
ਬੋਲ ਨਾ ਸਕੇ ਗਰਭ ਕੇ ਬੈਨ,
ਹੁਣ ਨੀ ਬੋਲਿਆ, ਹੁਣ ਤਾਂ ਚੁੱਪ ਹੀ ਹੋ ਗਿਆ, ਜਿਵੇ ਮੂੰਹ ਚ ਦਾਤਣ ਪੈ ਗਈ ਹੋਵੇ।
ਚਪਿਓ ਲਾਜ ਤੇ ਪੁੰਨ ਚੈ ਖੇਲਾ,
ਲਾਜ ਦੇ ਵਿਚ ਚਪਿਆ ਹੋਇਆ ਖਿਜਿਆ ਹੋਇਆ ਫਿਰ ਖੇਡਣਾ ਚਾਹੁੰਦਾ ਹੈ।
ਐਤੇ ਗਰੜ ਡਰਾਏ ਸਪੇਲਾ,
ਕਹਿੰਦੇ ਜਿਵੇਂ ਨਿਗਾਹ ਜਾ ਸਪੋਲੀਆ ਹੋਵੇ, ਹਲੇ ਧਰਤੀ ਚੋਂ ਨਿਕਲਿਆ ਹੋਵੇ ਆ ਗੇਠਕ ਜਿੰਨਾ, ਤੇ ਉਹ ਗਰੜ ਨੂੰ ਡਰਾਉਣਾ ਚਾਹੋਵੇ। ਗਰੜ ਕਿੱਡਾ ਵੱਡਾ ਪੰਛੀ ਹੁੰਦਾ। ਗਰੜ ਦੁਨੀਆਂ ਦੇ ਜਿਤਨੇ ਸਰਪ ਨੇ ਸਭ ਨੂੰ ਮਾਰ ਕੇ ਖਤਮ ਕਰਨ ਦੀ ਤਾਕਤ ਰੱਖਦਾ ਗਰੜ। ਕਹਿੰਦੇ ਨਿਕਾਹ ਜਿਹਾ ਸਪੋਲੀਆ ਹੋਵੇ ਤੇ ਗਰੜ ਨੂੰ ਡਰਾਉਣਾ ਚਾਹੇ, ਕਹਿੰਦੇ ਉਹ ਹਾਲਾਤ ਇੱਥੇ ਨੇ ਕਿ ਨਿਗਾਹ ਜਿਹਾ ਤੁੱਛ ਜਿਹਾ ਜੀਵ ਦੀਨ ਦੁਨੀਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਇਹ ਛੋਟੀ ਜਿਹੀ ਖੇਡ ਨਾਲ, ਤੁੱਛ ਜਿਹੀ ਖੇਡ ਨਾਲ ਹਰਾਉਣਾ ਚਾਹੁੰਦਾ, ਪਰ ਦੀਨ ਦਿਆਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਇਹਦਾ ਪਰਦਾ ਉਘੇੜ ਕੇ ਸਾਹਮਣੇ ਲੈ ਕੇ ਆ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਬਾਜ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
हे अच्युत हे पार ब्रह्म
सी अगनास
हे पूरन हे सर्वमय
पंजन गुणतास
हे संगी हे निरंकार
निर्गुण सब टेक
हे गोविंद हे गुण निधान
सदा बबे
हे अपरंपर हर हरे हे संत कै सदा संग हे ठाकुर हां दासरो
निर्गुण गुण नहीं कोई
नानक दीजा नाम दान आए प्रभ शरणागति
पानिद दयाल
एक अखर हर मन बस्त वाहे गुरु नाम जहाज है
चढ़े सो तेरे पारे
जो शरदा कर से बंदे
पारे उतार
वाहे गुरु नाम जहाज है
चढ़े सो तेरे पारे
जो शरदा कर से बंदे
पारे उतार
वाहे गुरु जी का खालसा वाहे गुरु जी की फतेह।